अलार्म बजने पर आपके पास महफूज तरीके से फरार होने के लिए सिर्फ 60 सेकंड या इससे भी कम वक्त हो सकता है। फायर सेफ्टी हर एक की जिम्मेदारी है।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅਜੀ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ ਟੀਚ ਐਂਡ ਟ੍ਰੇਨ ਪ੍ਰੋਗਰਾਮ ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ ਇਨ ਹਾਊਸ ਪ੍ਰੋਜੈਕਟਸ ਇਨਵੈਸਟਮੈਂਟ ਓਪਰਚੁਨਿਟੀ ਫਿਰ ਦੇਰ ਕਾਦੀ ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.CA।
क्या आपके पास आइडियाज़ या तजावीज़ हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहाँ ऑन साइट मौजूद होंगे, आवाम से उनके ख्यालात तजावीज़ हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
770 AM नशरियात सुनन ते हालात हाजरा तो बाखबर रहन दे वास्ते न्यूज इंफॉर्मेशन एनालिसिस इलेक्ट्रिक गड्डियां दे विच ई आवाज ऑफिशियल ऐप या साडी वेबसाइट eawaz.com। लोकल नंबर 6478724900।
सुनो देश ते दुनिया दिया ताज़ा खबरां ते उना दा विश्लेषण हर सोमवार तो शुक्रवार सवेरे 8 बजे तो 10 बजे तक खास प्रोग्राम करंट अफेयर्स विद रमनजीत सिद्धू। साडे इस प्रोग्राम दे विच जुड़न दे लई कोई सलाह मशवरा जा फिर जानकारी देन दे लई तुसी साडे स्टूडियो नंबर ते कॉल भी कर सकदे हो। फोन नंबर नोट कर लो 416-620-1778 यानी 416-620-1778 ओनली ऑन 770 AM।
ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੁਣਦੀਆਂ ਖਬਰਾਂ। ਰੈਕਸਡੇਲ ਵਿੱਚ ਚੱਲੀ ਗੋਲੀ, ਦੋ ਵਿਅਕਤੀ ਹਲਾਕ। ਨਾਰਥ ਯਾਰਕ ਵਿੱਚ ਡਾਕਾ ਮਾਰਨ ਵਾਲੇ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਨਾਜ਼ੀਆਂ ਲਈ ਲੜਨ ਵਾਲੇ ਵਿਅਕਤੀ ਦਾ ਪਾਰਲੀਮੈਂਟ ਵਿੱਚ ਸਨਮਾਨ ਕਰਨ ਉੱਤੇ ਯਹੂਦੀਆਂ ਨੇ ਪ੍ਰਗਟਾਇਆ ਇਤਰਾਜ਼। ਨਿਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਕੈਨੇਡੀਅਨ ਸਿਆਸੀ ਪਾਰਟੀਆਂ ਨੂੰ ਭਾਰਤ ਖਿਲਾਫ ਇਕਜੁੱਟਤਾ ਦਾ ਮੁਜ਼ਾਹਰਾ ਕਰਨ ਦੀ ਸਿੱਖ ਗਰੁੱਪਸ ਨੇ ਕੀਤੀ ਅਪੀਲ। ਹੁਣ ਖਬਰਾਂ ਵਿਸਥਾਰ ਨਾਲ। ਰੈਕਸਡੇਲ ਵਿੱਚ ਦੇਰ ਰਾਤ ਚੱਲੀ ਗੋਲੀ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਵਿਅਕਤੀ ਜ਼ਖਮੀ ਹੋਏ ਨੇ। ਇਹ ਜਾਣਕਾਰੀ ਟੋਰੰਟੋ ਪੁਲਿਸ ਨੇ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਨੂੰ ਕਿਸੇ ਵਿਅਕਤੀ ਦੇ ਗੋਲੀ ਲੱਗਣ ਦੀ ਖ਼ਬਰ ਦੇ ਕੇ ਰਾਤ 11:45 ਦੇ ਨੇੜੇ ਤੇੜੇ ਕਿਪਲਿੰਗ ਐਵੇਨਿਊ ਅਤੇ ਫਿੰਚ ਐਵੇਨਿਊ ਵੈਸਟ ਇਲਾਕੇ ਵਿੱਚ ਮਾਊਂਟ ਓਲਿਵ ਡਰਾਈਵ ਵਿੱਚ ਸਥਿਤ ਰਿਹਾਇਸ਼ੀ ਕੰਪਲੈਕਸ ਵਿੱਚ ਸੱਦਿਆ ਗਿਆ। ਜਾਂਚਕਾਰਾਂ ਨੇ ਦੱਸਿਆ ਕਿ ਇੱਕ ਗਰੁੱਪ ਗੱਡੀ ਵਿੱਚ ਸਵਾਰ ਹੋ ਕੇ ਇਸ ਇਲਾਕੇ ਵਿੱਚ ਆਇਆ ਅਤੇ ਦੂਜੇ ਗਰੁੱਪ ਉੱਤੇ ਉਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਦੂਜੇ ਗਰੁੱਪ ਵੱਲੋਂ ਜਵਾਬ ਵਿੱਚ ਵੀ ਗੋਲੀਆਂ ਚਲਾਈਆਂ ਗਈਆਂ। ਇੱਕ ਵਿਅਕਤੀ ਜੋ ਕਿ ਆਪਣੇ 20 ਸਾਲ ਦੀ ਉਮਰ ਦਾ ਦੱਸਿਆ ਜਾਂਦਾ ਹੈ, ਉਸਦੀ ਮੌਕੇ ਉੱਤੇ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਅੱਧੀ ਰਾਤ ਤੋਂ ਪਹਿਲਾਂ ਇਸ ਸ਼ੂਟਿੰਗ ਵਿੱਚ ਸ਼ਾਮਲ ਗੱਡੀ ਮਾਰਟਨ ਗਰੂਵ ਰੋਡ ਅਤੇ ਫਿੰਚ ਐਵੇਨਿਊ ਇਲਾਕੇ ਵਿੱਚ ਕਮਿਊਨਿਟੀ ਸੈਂਟਰ ਦੇ ਪਿੱਛੇ ਖੜੀ ਮਿਲੀ। ਇਸ ਗਰੁੱਪ ਨਾਲ ਸੰਬੰਧਿਤ ਵਿਅਕਤੀ ਨੂੰ ਵੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਘੱਟੋ ਘੱਟ ਦੋ ਹੋਰ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਤੋਂ ਪਹਿਲਾਂ ਟੋਰੰਟੋ ਪੈਰਾਮੈਡਿਕਸ ਨੇ ਦੱਸਿਆ ਕਿ ਯਾਰਕ ਰੀਜਨ ਦੇ ਪੈਰਾਮੈਡਿਕਸ ਵੱਲੋਂ ਮਾਮੂਲੀ ਜ਼ਖਮੀ ਹਾਲਤ ਵਿੱਚ ਮਾਊਂਟ ਓਲਿਵ ਡਰਾਈਵ ਵਾਲੀ ਘਟਨਾ ਤੋਂ ਇੱਕ ਔਰਤ ਨੂੰ ਵੀ ਹਸਪਤਾਲ ਲਿਜਾਇਆ ਗਿਆ। ਨਾਰਥ ਯਾਰਕ ਵਿੱਚ ਜੈਨ ਸਟਰੀਟ ਤੇ ਟ੍ਰੈਥਵੇ ਡਰਾਈਵ ਏਰੀਆ ਵਿੱਚ ਮਾਰੇ ਗਏ ਡਾਕੇ ਵਿੱਚ ਸ਼ਾਮਲ ਦੋ ਮਸ਼ਕੂਕਾਂ ਦੀ ਟੋਰੰਟੋ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। 28 ਅਗਸਤ ਨੂੰ ਰਾਤ 12:05 ਤੇ ਪੁਲਿਸ ਨੂੰ ਇਸ ਇਲਾਕੇ ਵਿੱਚ ਡਾਕਾ ਮਾਰੇ ਜਾਣ ਦੀ ਖ਼ਬਰ ਮਿਲੀ। ਪੁਲਿਸ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦਾ ਦੋ ਮਸ਼ਕੂਕਾਂ ਦੇ ਵੱਲੋਂ ਲਿਫਟ ਤੱਕ ਪਿੱਛਾ ਕੀਤਾ ਗਿਆ, ਫਿਰ ਦੋਵਾਂ ਮਸ਼ਕੂਕਾਂ ਦੇ ਵੱਲੋਂ ਉਸ ਉੱਤੇ ਹਮਲਾ ਕੀਤਾ ਗਿਆ। ਜਦੋਂ ਉਹ ਬੇਸੁੱਧ ਹੋ ਗਿਆ ਤਾਂ ਮਸ਼ਕੂਕਾਂ ਨੇ ਉਸਦੀ ਗੱਡੀ, ਫੋਨ ਤੇ ਹੋਰ ਨਿੱਜੀ ਵਸਤਾਂ ਉਸ ਤੋਂ ਲੁੱਟ ਲਈਆਂ ਅਤੇ ਫਿਰ ਦੋਵੇਂ ਮਸ਼ਕੂਕ ਉਸ ਵਿਅਕਤੀ ਦੀ ਗੱਡੀ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਗਏ। ਬਾਅਦ ਵਿੱਚ ਉਹ ਗੱਡੀ ਪੁਲਿਸ ਨੂੰ ਮਿਲ ਗਈ। ਪੁਲਿਸ ਵੱਲੋਂ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਇੱਕ ਮਸ਼ਕੂਕ 5'8" ਦਾ ਹੈ, ਉਸਦੀ ਕੱਟ ਕਰਦੀ ਦਰਮਿਆਨੀ ਹੈ ਅਤੇ ਉਸਨੇ ਨੀਲੇ ਰੰਗ ਦਾ ਮਾਸਕ ਪਾਇਆ ਹੋਇਆ, ਨੀਲੇ ਰੰਗ ਦਾ ਹੁੱਡ ਵਾਲਾ ਸਵੈਟਰ, ਕਾਲੀ ਪੈਂਟ ਤੇ ਕਾਲੇ ਜੁੱਤੇ ਪਾਏ ਹੋਏ ਨੇ। ਦੂਜਾ ਮਸ਼ਕੂਕ ਕਨਕਵੀਨੇ ਰੰਗ ਦਾ ਸੀ, ਉਸਦਾ ਕੱਦ ਵੀ 5'8" ਸੀ, ਉਸਦੀ ਕੱਦ ਕਾਠੀ ਦਰਮਿਆਨੀ ਸੀ ਤੇ ਉਸਨੇ ਚਿੱਟੇ ਰੰਗ ਦਾ ਮਾਸਕ ਪਾਇਆ ਹੋਇਆ ਸੀ। ਉਸਨੇ ਕਾਲੇ ਰੰਗ ਦੀ ਹੈਟ ਪਾਈ ਹੋਈ ਸੀ ਜਿਸ ਉੱਤੇ ਲਿਖਿਆ ਸੀ ਵੀ ਦ ਨਾਰਥ ਤੇ ਸਿਲਵਰ ਰੰਗ ਦੀ ਲੋਗੋ ਸੀ। ਉਸਨੂੰ ਪਿਉਮਾ ਦਾ ਹੁੱਡ ਵਾਲਾ ਸਵੈਟਰ ਤੇ ਕਾਲੀਆਂ ਨਾਇਕੀ ਦੀਆਂ ਪੈਂਟ ਤੇ ਕਾਲੇ ਜੁੱਤੇ ਵੀ ਪਾਏ ਹੋਏ ਸਨ। ਸੈਕਿੰਡ ਵਰਲਡ ਵਾਰ ਦੌਰਾਨ ਨਾਜ਼ੀ ਯੂਨਿਟ ਦੇ ਲਈ ਲੜਨ ਵਾਲੇ ਵਿਅਕਤੀ ਦਾ ਐਤਵਾਰ ਨੂੰ ਪਾਰਲੀਮੈਂਟ ਦੇ ਮੈਂਬਰਾਂ ਦੇ ਵੱਲੋਂ ਸਨਮਾਨ ਕੀਤੇ ਜਾਣ ਉੱਤੇ ਕਈ ਯਹੂਦੀ ਐਡਵੋਕੇਸੀ ਆਰਗੇਨਾਈਜੇਸ਼ਨ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ। ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੈਂਸਕੀ ਦੇ ਓਟਵਾ ਦੌਰੇ ਦੇ ਦੌਰਾਨ MPs ਦੇ ਵੱਲੋਂ 98 ਸਾਲਾ ਯਾਰੋਸਲੈਵ ਹੁਨਕਾ, ਜਿਸਨੇ ਪਹਿਲੀ ਯੂਕਰੇਨੀਅਨ ਡਿਵੀਜ਼ਨ ਦੇ ਲਈ ਲੜਾਈ ਕੀਤੀ ਸੀ, ਉਸਦਾ ਸਨਮਾਨ ਕੀਤਾ ਗਿਆ। ਹੁਣਕਾ ਨੂੰ ਸਪੀਕਰ ਐਂਥਨੀ ਰੋਟਾ ਵੱਲੋਂ ਪਾਰਲੀਮੈਂਟ ਆਉਣ ਦਾ ਸੱਦਾ ਦਿੱਤਾ ਗਿਆ ਤੇ ਹਾਊਸ ਆਫ ਕਾਮਨਸ ਵਿੱਚ ਉਸਦੀ ਜਾਣ ਪਹਿਚਾਣ ਸਪੀਕਰ ਨੇ ਹੀ ਕਰਵਾਈ। ਉਨ੍ਹਾਂ ਨੇ ਆਖਿਆ ਕਿ ਹੁਣਕਾ ਨਾਰਥ ਵੇ ਅਤੇ ਉਨ੍ਹਾਂ ਦੇ ਹਲਕੇ ਨਿਪਸਿੰਗ ਟਿਮਿਸ ਕੇਮਿੰਗ ਨਾਲ ਸੰਬੰਧਿਤ ਹਨ ਅਤੇ ਇਸ ਉੱਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਨੇ ਯੂਕਰੇਨੀਅਨ ਤੇ ਕੈਨੇਡੀਅਨ ਹੀਰੋ ਨੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਸ ਉੱਤੇ MPs ਨੇ ਖੜੇ ਹੋ ਕੇ ਤਾੜੀਆਂ ਵਜਾਈਆਂ ਤੇ ਜ਼ੇਲੈਂਸਕੀ ਨੇ ਵੀ ਆਪਣੀ ਬੰਦ ਮੁੱਠੀ ਹਵਾ ਵਿੱਚ ਲਹਿਰਾਈ। ਹੁਣਕਾ ਨੇ ਗੈਲਰੀ ਤੋਂ ਖੜੇ ਹੋ ਕੇ ਸਭ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪਹਿਲੀ ਯੂਕਰੇਨੀਅਨ ਡਿਵੀਜ਼ਨ ਨੂੰ ਵਾਫਨ SS-14 ਵਾਫਨ ਡਿਵੀਜ਼ਨ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਯੂਨਿਟ ਸਿੱਧਾ ਨਾਜ਼ੀਆਂ ਦੀ ਕਮਾਂਡ ਹੇਠ ਹੈ। ਇਸ ਉੱਤੇ ਫਰੈਂਡਸ ਆਫ ਸਾਈਮਨ ਵੀਸੈਂਕਲ ਸੈਂਟਰ ਫਾਰ ਹੋਲੋਕਾਸਟ ਸਟੱਡੀਜ਼ ਦੇ ਵੱਲੋਂ ਐਤਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ। ਇਹ ਯੂਨਿਟ ਵੱਡੇ ਪੱਧਰ ਉੱਤੇ ਬੇਕਸੂਰ ਨਾਗਰਿਕਾਂ ਦਾ ਕਤਲ ਕਰਨ ਦੇ ਲਈ ਜ਼ਿੰਮੇਵਾਰ ਸੀ। ਇਸ ਦੇ ਲਈ ਹੋਲੋਕਾਸਟ ਦੌਰਾਨ ਜਿਉਂਦੇ ਬਚੇ ਤੇ ਸੈਕਿੰਡ ਵਰਲਡ ਵਾਰ ਦੇ ਸੈਨਿਕ ਜਿਨ੍ਹਾਂ ਨੂੰ ਨਾਜ਼ੀਆਂ ਨਾਲ ਲੜਾਈ ਕੀਤੀ ਉਸ ਤੋਂ ਮਾਫ਼ੀ ਮੰਗੀ ਜਾਣੀ ਚਾਹੀਦੀ ਹੈ। ਇਸ ਦਾ ਸਪਸ਼ਟੀਕਰਨ ਦਿੱਤਾ ਜਾਣਾ ਚਾਹੀਦਾ ਹੈ। ਕੈਨੇਡੀਅਨ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਦੋ ਗਰੁੱਪਸ ਦੇ ਵੱਲੋਂ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਨੂੰ ਨਿੱਜਰ ਮਾਮਲੇ ਦੇ ਵਿੱਚ ਇਕਜੁੱਟ ਹੋ ਕੇ ਭਾਰਤ ਖਿਲਾਫ਼ ਖੜਨ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਇਹ ਮੰਗ ਕੀਤੀ ਗਈ ਹੈ ਕਿ ਨਿੱਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਸੀ। ਇੱਕ ਸਾਂਝੇ ਬਿਆਨ ਦੇ ਵਿੱਚ ਅੰਟੈਰੀਓ ਗੁਰਦੁਆਰਾ ਕਮੇਟੀ ਤੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦਾ ਕਹਿਣਾ ਕਿ ਜੂਨ ਵਿੱਚ ਨਿੱਜਰ ਤੇ ਹੋਏ ਕਤਲ ਦੇ ਮਾਮਲੇ ਵਿੱਚ ਸੰਭਾਵੀ ਵਿਦੇਸ਼ੀ ਦਖਲ ਦਾ ਖੁਲਾਸਾ ਹੋਣ ਤੋਂ ਬਾਅਦ ਸਾਰੀਆਂ ਕੈਨੇਡੀਅਨ ਵਿਰੋਧੀ ਪਾਰਟੀਆਂ ਨੂੰ ਭਾਰਤ ਖਿਲਾਫ਼ ਇਕਜੁੱਟਤਾ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 18 ਸਤੰਬਰ ਨੂੰ ਟਰੂਡੋ ਨੇ ਪਾਰਲੀਮੈਂਟ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਭਾਰਤ ਸਰਕਾਰ ਤੇ ਸਰੀ ਬੀਸੀ ਦੇ ਗੁਰੂ ਨਾਨਕ ਸਿੰਘ ਗੁਰਦੁਆਰੇ ਦੇ ਬਾਹਰ ਨਿੱਜਰ ਤੇ ਹੋਏ ਕਤਲ ਦਰਮਿਆਨ ਸਬੰਧਾਂ ਦੀ ਜਾਂਚ ਕਰ ਰਹੀਆਂ ਨੇ। ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਰੈਕਸਟੇਲ ਵਿੱਚ ਚੱਲੀ ਗੋਲੀ, ਦੋ ਵਿਅਕਤੀ ਹੋਏ ਹਲਾਕ। ਨਾਰਥ ਯਾਰਕ ਵਿੱਚ ਡਾਕਾ ਮਾਰਨ ਵਾਲੇ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਨਾਜ਼ੀਆਂ ਦੇ ਲਈ ਲੜਨ ਵਾਲੇ ਵਿਅਕਤੀ ਦਾ ਪਾਰਲੀਮੈਂਟ ਸਨਮਾਨ ਕਰਨ ਉੱਤੇ ਯਹੂਦੀਆਂ ਨੇ ਪ੍ਰਗਟਾਇਆ ਇਤਰਾਜ਼। ਨਿੱਜਰ ਦੇ ਕਤਲ ਦੇ ਮਾਮਲੇ ਚ ਕੈਨੇਡੀਅਨ ਸਿਆਸੀ ਪਾਰਟੀਆਂ ਨੂੰ ਭਾਰਤ ਖਿਲਾਫ਼ ਇਕਜੁੱਟਤਾ ਦਾ ਮੁਜ਼ਾਹਰਾ ਕਰਨ ਦੀ ਸਿੱਖ ਗਰੁੱਪਸ ਨੇ ਕੀਤੀ ਅਪੀਲ। ਇਸ ਨਾਲ ਹੀ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
क्या आपके घर और ऑटो इंश्योरेंस की रिन्यूअल हो रही है? क्या आप दोस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
बंगला मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6474022023 6474702V23।
लाइसेंस नंबर 10394।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
मॉर्निंग करंट अफेयर्स। गुड मॉर्निंग करंट अफेयर्स में स्वागत स्वागत है, मैं हूं रमनजीत सिंह सिद्धू। आज 25 सितंबर 2023 और शेयर की 8:00 ਸਾਡੇ ਸਟੂਡੀਓ ਦਾ ਫੋਨ ਨੰਬਰ 416-620-1778 ਕਰ ਲਈਏ ਕਿ ਸਾਡਾ ਦਿਮਾਗ ਬਹੁਤ ਅਕੜੀ ਹੈ, ਗੱਲਾਂ ਨੂੰ ਭੱਜ ਭੱਜ ਕੇ ਜਾਂਦਾ। ਭੱਜ ਭੱਜ ਕੇ ਜਾਣ ਵਾਲੀਆਂ ਚਟਕਾਰੇ ਵਾਲੀਆਂ ਗੱਲਾਂ, ਕੰਨ ਦਾ ਰਸ, ਅੱਖਾਂ ਦਾ ਰਸ, ਅਜੇ ਉਹਦੇ ਤੋਂ ਉੱਪਰ ਨੀ ਉੱਠੇ, ਅਜੇ ਨੀ ਉੱਪਰ ਉੱਠੇ ਕਿ ਬਾਅਦ ਵਿੱਚ ਇਹ ਰਿੰਗ ਪੈ ਗਿਆ। ਵੈਸੇ ਇਹ ਰਿੰਗ ਪਿਆ ਹੋਇਆ, ਜੇ ਕਿਤੇ ਥੋੜੀ ਜਿਹੀ ਵੀ ਟਿਊਨਿੰਗ ਕਰ ਲਓ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਤੋਂ ਹਟ ਜਾਂਦੀਆਂ। ਸਾਡੀ ਕਿਉਂਕਿ ਇਸੇ ਢਾਂਚੇ ਵਿੱਚ ਬੈਠੇ ਆ, ਤੁਹਾਨੂੰ ਵੀ ਪਤਾ ਕਿ ਮਜ਼ਾ ਕਿਸ ਬਾਤ ਲੈ ਆਤਾ ਹੈ, ਬਸ ਉਹੀ ਮਜ਼ਾ ਆਪਾਂ ਨੂੰ ਲੈ ਕੇ ਬਹਿ ਜਾਂਦਾ। ਖਾਣ ਲੱਗਿਆ ਸਵਾਦ ਤੇ ਕੰਨਾਂ ਦਾ ਰਸ ਤੇ ਅੱਖਾਂ ਦਾ ਰਸ ਇਹ ਕਿਤੇ ਵੀ ਠੀਕ ਨਹੀਂ ਲੈ ਕੇ ਜਾਂਦਾ। ਲਾਲਸਾ ਵੱਧ ਗਈ ਤੇ ਉਹ ਤੋਂ ਉਹ ਕਦੋਂ ਹਵਸ ਚ ਬਦਲ ਜਾਂਦੀ ਹੈ ਇਹ ਪਤਾ ਹੀ ਨਹੀਂ ਲੱਗਦਾ, ਆਪ ਸਵਾਦ ਚ ਮਾਰੇ ਜਾਂਦੇ ਆ। ਖਾਣਾ ਵੀ ਮੈਨੂੰ ਇਹ ਹੁੰਦਾ ਕਿ ਇੰਨਾ ਸਵਾਦ ਨਾ ਬਣਾਓ ਕਿਤੇ ਵੀ, ਖਾਣਾ ਬਹੁਤ ਜ਼ਿਆਦਾ ਖੁਸ਼ਬੂ ਛੱਡਦਾ, ਜ਼ਾਇਕੇਦਾਰ, ਖੁਸ਼ਬੂਦਾਰ, ਇਹ ਆਪਾਂ ਨੂੰ ਖਰਾਬ ਪਾਸੇ ਲੈ ਕੇ ਜਾਂਦਾ। ਯੂ ਓਪਨ ਹੈ ਐਕਸਪੀਰੀਅੰਸ ਕਿ ਕਿਆ ਲਜ਼ੀਜ਼ ਖਾਣਾ ਯਾਰ, ਕਿਆ ਖੁਸ਼ਬੂ ਓਵਰ ਇਟਿੰਗ। ਔਰ ਜਿਹੜਾ ਵੀ ਖਾਣਾ ਲਜ਼ੀਜ਼ ਹੋਏਗਾ ਹੱਦ ਤੋਂ ਵੱਧ, ਉਹਦੇ ਵਿੱਚ ਓਨੇ ਹੀ ਪੌਸ਼ਟਿਕ ਬਹੁਤ ਘਿਓ ਪਿਆ ਹੋਊਗਾ, ਮਸਾਲੇ ਪਏ ਹੋਣਗੇ, ਸਿਹਤ ਲਈ ਅੱਛਾ ਨਹੀਂ ਹੈ, ਸਵਾਦ ਬੜਾ। ਸੋ ਜਿਹੜਾ ਸਵਾਦ ਆ ਨਾ, ਇਹਦੀ ਇੱਕ ਲਿਮਿਟ ਹੋਣੀ ਚਾਹੀਦੀ ਆ। ਜਦੋਂ ਲਿਮਿਟ ਪਾਰ ਕਰ ਗਏ, ਚਾਹੇ ਅੱਖਾਂ ਦਾ ਚਾਹੇ ਕੰਨਾਂ ਦਾ, ਇਹ ਲੈ ਕੇ ਡੁੱਬੂਗਾ, ਮੋਟਾ ਜਿਹਾ ਡੁੱਬੂਗਾ, ਬਿਮਾਰੀ ਹੋ ਸਕਦੀ, ਸਿਹਤ ਖਰਾਬ ਹੋ ਸਕਦੀ ਹੈ, ਕਿਸੇ ਪਾਸੇ ਤੁਸੀਂ ਲਾ ਕੇ ਡਿੱਗ ਜਾਵਾਂ। ਜੇ ਅਸੀਂ ਸਿਹਤ ਜਦੋਂ ਸ਼ੀਸ਼ੇ ਚ ਦੇਖਿਆ ਖਰਾਬ ਲੱਗਦੀ ਹੈ, ਪੌੜੀਆਂ ਚੜ੍ਹਨ ਲੱਗਿਆ ਖਰਾਬ ਲੱਗਦੀ ਹੈ, ਤੇ ਉਦੋਂ ਉਸੇ ਸਵਾਦ ਨੂੰ ਯਾਦ ਕਰ ਲੈਣਾ ਚਾਹੀਦਾ। ਲੜਕੀ ਭੁੱਖੀ ਹੈ ਕਿਸੇ ਕੋ ਨਹੀਂ ਪਤਾ, ਲੜਕੀ ਕਿਸੀ ਕੇ ਸਾਥ ਕਹਾਂ ਨਹੀਂ, ਇਹ ਸਭ ਕੋ ਪਤਾ ਹੈ। ਜਿਹੜਾ ਸਾਰਾ ਮਾਮਲਾ ਵਿਗਾੜ ਦਿੰਦਾ ਉਹ ਅਸੀਂ ਕਵਾਂਗੇ ਉਹ ਧੀਆਂ ਭੈਣਾਂ ਧੀਆਂ ਕਹਿੰਦੇ ਸਰ ਬੈਲੈਂਸ ਬਾਜ਼ੀ ਫਰੋਡ ਹੁੰਦਾ ਬਾਹਰ ਚਿੱਤ ਵੀ ਹੈ ਠੀਕ ਹੈ ਨਾ ਗੁਰਬਾਣੀ ਦੇ ਵਿੱਚ ਵਧੀਆ ਫਰਮਾਇਆ ਅਸੀਂ ਉਹਦਾ ਵੀ ਜਾਪ ਕਰ ਰਹੇ ਹਾਂ ਸੋ ਜਿਹੜੇ ਸਮਾਜਿਕ ਤੌਰ ਤਰੀਕੇ ਰੱਖਣ ਵਾਲੇ ਸਾਡੀ ਚਰਚਾ ਦਾ ਅਸੀਂ ਇਹ ਤੋਂ ਉੱਪਰ ਦੇ ਜਾਂਦੇ ਇਸ ਲਈ ਸਾਡੀ ਮਸ਼ਹੂਰੀ ਉਹ ਹੋਇਆ ਪਾਪੂਲੈਰਿਟੀ ਵੀ ਆ ਔਰ ਇਸੇ ਵਿੱਚ ਹੋਸਟ ਦੀ ਮਕਬੂਲੀਅਤ ਵੀ ਆ ਯਾਰ ਐਸੀ ਬਾਤ ਸੁਣਾ ਦੇ ਨਾ ਕਰੀ ਮਜ਼ਾ ਆ ਜਾਏਗਾ ਚਲੋ ਰਾਤ ਨੂੰ ਸ਼ੋਅ ਕਰ ਲਿਆ ਕਰ ਹੁਣ ਪ੍ਰਾਈਮ ਟਾਈਮ ਕੀ ਕਿ ਸਵੇਰੇ ਲੋਕ ਜਾਂਦੇ ਕੋਈ ਪ੍ਰਾਈਮ ਟਾਈਮ ਨਹੀਂ ਆ ਏਦਾਂ ਦੀਆਂ ਗੱਲਾਂ ਦਾ ਸ਼ੋਅ ਮੈਂ ਰਾਤ ਨੂੰ 2 ਵਜੇ 3 ਵਜੇ ਵੀ ਕਰਾਂ ਨਾ ਲੋਕ ਉੱਠ ਕੇ ਸੁਣ ਲੈਣਗੇ ਐਡਜਸਟ ਕਰ ਲੈਣਗੇ ਨੀਂਦ ਦੀਆਂ ਗੋਲੀਆਂ ਵੀ ਖਾ ਕੇ ਕੋਈ ਸੁੱਤਾ ਹੋਊਗਾ ਨਾ ਉਹ ਵੀ ਅੱਧੀ ਰਾਤ ਨੂੰ ਕਹੂਗਾ ਯਾਰ ਉਹ ਮਜ਼ੇਦਾਰ ਗੱਲਾਂ ਆਉਣਗੀਆਂ ਵਿੱਚ ਫੋਨ ਫੋਨ ਆਉਣਗੀਆਂ ਉਹ ਸੁਣ ਪੇਗਾ ਮਤਲਬ ਇੰਨੇ ਕੁ ਅਸੀਂ ਥੱਕੇ ਟੁੱਟੇ ਮਸਰੂਫੀਅਤ ਦੇ ਵਿੱਚ ਹੁੰਦੇ ਹਾਂ ਇਹ ਹਮਾਰੀ ਹਕੀਕਤ ਹੈ ਜਦੋਂ ਮੈਂ ਬੋਲ ਦੇਤਾ ਹੂੰ ਕਿਉਂਕਿ ਮੈਂ ਵੀ ਆਪਕੇ ਸਾਥ ਹੂੰ ਆਪ ਮੇਰੇ ਸਾਥ ਹੂੰ ਜ਼ਿੰਦਗੀ ਤੋਂ ਹਮ ਸਬਕੀ ਪਰਦੇ ਕੇ ਪਿੱਛੇ ਏਕ ਜੈਸੀ ਹੈ ਸਿਰਫ ਪਰਦੇ ਕੇ ਬਾਹਰ ਕੋਈ ਹੋਸਟ ਹੈ ਕੋਈ ਲਿਸਨਰ ਹੈ ਕੋਈ ਪੁਲਿਸ ਆਫਿਸਰ ਹੈ ਕੋਈ ਵਕੀਲ ਹੈ ਕੋਈ ਮੁੱਲਾ ਹੈ ਕੋਈ
ਸੁਖੀ शहर हुस्न दे रहन वाला मैं नाम इश्क है मेरा शहर हुस्न दे रहन वाला मैं नाम इश्क है मेरा प्यार असा दी रीत पुरानी यार दे दिल विच डेरा दिल हर वेले मंगदा सी बस दिल हर वेले मंगदा सी बस तेरा दीद नजारा
जस मेरिया दिल बरावे अर्शदा तारा दस मेरे दिल बरावे दस मेरे दिल बरावे तू केरे अर्शदा तारा दस मेरे दिल
नानी के जग तक साडा प्यार कुआरा
दस मेरे दिल बरावे तू केड़े अर्श दा तारा दस मेरे दिल बरावे दस मेरे दिल बरावे दस मेरे दिल बरावे दस मेरे दिल बरावे दस मेरे दिल
Good morning, everyone. You're listening to WTUR 770 AM. Your trusted source for news and information. Here comes your host, Ramanjeet Sidhu, with the current affairs.
The current affairs which swada swagat hai. Mai Ramanjeet Singh Sidhu. Program the introduction de which sade signal the distortion dehi dehi karke. Thoda jab program us tarah nahi chal sake jis tartib naal eh chalna chahida si. Khair khabran da silsila shuru karde hain. खबर यह जिंदगी की कहानी के नाल जुड़ती है कि असी अपने आले दुआले लैके किवें चलते हैं उहदे नाल साडी तर्ज किवें जुड़ती है इतिहास दीआं कहानियां सुनाउण की कोशिश करते हैं उहदे विच भी बड़े सिलैक्टिव अप्रोच के नाल काम हुंदा हुण एक इशू आया कि यूक्रेन के प्रेसीडेंट वलादिमीर ਜ਼ੇਲੈਂਸਕੀ ਦੀ ਵਿਜ਼ਿਟ ਰਹੀ ਯੂਐਸਏ ਵੀ ਗਏ ਨੇ ਉਹ ਤੇ ਇੱਧਰ ਵੀ ਅਚਾਨਕ ਉਹ ਗੇੜਾ ਕੱਢ ਗਏ ਯੂਕਰੇਨ ਦੀ ਰਸ਼ੀਆ ਨਾਲ ਕ੍ਰਾਈਸਿਸ ਹੈ ਰਸ਼ੀਆ ਨਾਲ ਕੌਨਫਲਿਕਟ ਚੱਲ ਰਿਹਾ ਹੈ ਤੇ ਸਾਰਾ ਰਸ਼ੀਆ ਮਾੜਾ ਹੋ ਜਾਂਦਾ ਹੈ ਜਦੋਂ ਅਸੀਂ ਕੈਨੇਡਾ ਚ ਬੈਠ ਕੇ ਉਹਦੀ ਗੱਲ ਕਰਨੀ ਹੋਵੇ ਸ਼ੁਰੂ ਤੋਂ ਅਖੀਰ ਤੱਕ ਤੇ ਏਦਾਂ ਹੀ ਯੂਕਰੇਨ ਸਾਰਾ ਠੀਕ ਹੋ ਜਾਂਦਾ ਸੋ ਇਹਨਾਂ ਗੱਲਾਂ ਨੂੰ ਕਿਹੜੀ ਗੱਲ ਕਿਸ ਢੰਗ ਨਾਲ ਪੇਸ਼ ਹੋਣੀ ਹੈ ਇਤਿਹਾਸ ਕਿੱਥੋਂ ਚੱਕਣਾ ਇਹ ਬੜਾ ਟੇਢੀ ਖੀਰ ਬਣ ਜਾਂਦੀ ਹੈ ਬੜਾ ਟੇਢਾ ਮਸਲਾ ਹੋ ਜਾਂਦਾ ਹੈ ਪਰਿਵਾਰ ਨੂੰ ਮਾਫ਼ੀ ਮੰਗਣੀ ਪੈ ਗਈ ਤੇ ਮਤ ਬਣਿਆ ਕਿ ਜ਼ੇਲੈਂਸਕੀ ਦੀ ਵਿਜ਼ਿਟ ਜਦੋਂ ਪਾਰਲੀਮੈਂਟ ਚ ਸ਼ੁੱਕਰਵਾਰ ਨੂੰ ਹੋਈ ਇਸੇ ਵਿਜ਼ਿਟ ਦੇ ਦੌਰਾਨ ਰੋਟਾ ਹੋ ਰਿਹਾ ਨੇ ਯਾਰੁਸਲੇਵ ਹੁਨਕਾ ਨਾਂ ਦੇ ਇੱਕ ਵਿਅਕਤੀ ਨੂੰ ਇੰਟਰੋਡਿਊਸ ਕਰਾਇਆ ਆਪਾਂ ਪਹਿਲਾਂ ਵਿਅਕਤੀ ਕਹਿ ਕੇ ਚੱਲਦੇ ਹਾਂ ਸੋ ਇੰਟਰੋਡਕਸ਼ਨ ਦਿੱਤੀ ਗਈ ਐਜ਼ ਅ ਯੂਕਰੇਨੀਅਨ ਹੀਰੋ ਅ ਕੈਨੇਡੀਅਨ ਹੀਰੋ ਐਂਡ ਵੀ ਥੈਂਕ ਹਿਮ ਫੋਰ ਆਲ ਹਿਜ਼ ਸਰਵਿਸ ਸੋ ਇਹ ਕਹਿ ਕੇ ਉਹਨਾਂ ਨੂੰ ਹਾਊਸ ਦੇ ਵਿੱਚ ਮਾਣ ਦਿੱਤਾ ਗਿਆ ਸਤਿਕਾਰ ਦਿੱਤਾ ਗਿਆ ਸਨਮਾਨ ਦਿੱਤਾ ਗਿਆ ਤੇ ਉੱਥੇ ਸਟੈਂਡਿੰਗ ਓਵੇਸ਼ਨ ਬਾਕੀ ਲੋਕਾਂ ਨੇ ਖੜੇ ਹੋ ਕੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਸੋ ਰੌਲਾ ਇਹ ਪੈ ਗਿਆ ਕਿ ਰੋਟਾ ਦੀ ਪਹਿਲਾਂ ਸਟੇਟਮੈਂਟ, ਆਈ ਹੈਡ ਸਬਸੀਕੁਐਂਟਲੀ ਬਿਕਮ ਅਵੇਅਰ ਆਫ ਮੋਰ ਇਨਫੋਰਮੇਸ਼ਨ ਵਿਚ ਕੋਜ਼ਸ ਮੀ ਟੂ ਰਿਗਰੈਟ ਮਾਈ ਡਿਸੀਜਨ ਟੂ ਆਨਰ ਹੁਣਕਾ। ਹੁਣ ਜਦੋਂ ਇਹ ਮਾਮਲੇ ਦਾ ਰੌਲਾ ਪਿਆ ਤੇ ਆ ਕੇ ਉਹਨਾਂ ਨੂੰ ਮੁਆਫ਼ੀ ਮੰਗਣੀ ਪੈ ਗਈ ਹਾਊਸ ਸਪੀਕਰ ਨੂੰ। I wish to make clear that no one, including fellow parliamentarian and the Ukrainian delegation, was aware of my intention or my remark before I delivered them. ਕਹਿੰਦੇ ਕਿਸੇ ਨੂੰ ਨਹੀਂ ਸੀ ਪਤਾ ਕਿ ਮੈਂ ਉਸ ਮੌਕੇ ਤੇ ਕੀ ਕਹਿਣਾ ਤੇ ਇਸਦੇ ਵਾਸਤੇ ਜੋ ਇਹ ਘਟਨਾ ਵਾਪਰੀ ਮੈਂ ਕੱਲਮ ਕੱਲਾ ਹੀ ਜ਼ਿੰਮੇਵਾਰ ਹੈ ਤੇ ਜੂਇਸ਼ ਕਮਿਊਨਿਟੀਜ਼ ਤੋਂ ਜਿਹੜੀਆਂ ਕੈਨੇਡਾ ਤੇ ਦੁਨੀਆ ਭਰ ਵਿੱਚ ਵੱਸਦੀਆਂ ਨੇ ਉਹਨਾਂ ਤੋਂ ਮੈਂ ਮੁਆਫ਼ੀ ਮੰਗਦਾ। ਕਾਰਨ ਕੀ ਸੀ? ਕਾਰਨ ਇਹ ਸੀ ਕਿ ਮਿਸਟਰ ਹੁਣਕਾ, ਜਿਨ੍ਹਾਂ ਦੀ ਉਮਰ ਹੁਣ 98 ਸਾਲ ਹੈ, ਉਹ ਫਸਟ ਯੂਕਰੇਨੀਅਨ ਡਿਵੀਜ਼ਨ ਦੇ ਵਿੱਚ ਸੀਗੇ, ਜਿਹਨੂੰ ਵੈਫਰਨ ਐਸ ਐਸ ਗੈਲਸ਼ੀਆ ਡਿਵੀਜ਼ਨ ਔਰ ਐਸ ਐਸ 14th ਵੈਫਰਨ ਡਿਵੀਜ਼ਨ ਦੇ ਵਾਲੰਟੀਅਰ ਯੂਨਿਟ ਦੇ ਵਿੱਚ ਉਹ ਕਮਿਸ਼ਨਡ ਸੀਗੇ ਜਦੋਂ ਇਹ ਯੂਨਿਟ ਨਾਜ਼ੀਆਂ ਦੇ ਥੱਲੇ ਕੰਮ ਕਰਦੀ ਸੀ। ਸੋ ਇਸ ਯੂਨਿਟ ਨੇ ਨਾਜ਼ੀਆਂ ਦੇ ਵੱਲੋਂ ਸੈਕਿੰਡ ਵਰਲਡ ਵਾਰ ਦੇ ਵਿੱਚ ਭੂਮਿਕਾ ਅਦਾ ਕੀਤੀ। ਹੁਣ ਉਹਦੇ ਵਿੱਚ ਕੀ ਹੈ ਕੀ ਨਹੀਂ ਉੱਥੇ ਤੱਕ ਨਹੀਂ, ਪਰ ਕਹਿੰਦੇ ਨਾਜ਼ੀ ਯਾਨੀ ਸਿੱਧਾ ਹਿਟਲਰ ਦੇ ਨਾਲ ਸਮਝੌਤਾ ਸੀ। ਸੋ ਹਿਟਲਰ ਕਹਿੰਦੇ ਦੁਨੀਆ ਦੇ ਵਿੱਚ 20ਵੀਂ ਸਦੀ ਦੇ ਵਿੱਚ ਸਭ ਤੋਂ ਵੱਡੇ ਅਪਰਾਧ ਜਿਹਨੇ ਕੀਤੇ ਮਨੁੱਖਤਾ ਦੇ ਖਿਲਾਫ਼ ਜਾਂ ਫਿਰ ਬਹੁਤੇ ਤੌਰ ਤੇ ਯਹੂਦੀਆਂ ਜਿਊਸ ਦੇ ਖਿਲਾਫ਼, ਉਹਨੂੰ ਲੈ ਕੇ ਕਹਿੰਦੇ ਅਸੀਂ ਇੱਦਾਂ ਦੀ ਗੱਲ ਨੂੰ ਮਾਨਤਾ ਨਹੀਂ ਦੇ ਸਕਦੇ। ਸੋ ਅਸੀਂ ਇੱਕ ਉਸ ਵਿਅਕਤੀ ਦਾ ਸਨਮਾਨ ਕਰ ਚੁੱਕੇ ਹਾਂ। ਸੋ ਇਹ ਵਿਅਕਤੀ ਜੇ ਹੁਣਕਾ ਨੂੰ ਵੀ ਲਾ ਕੇ ਚੱਲੀਏ ਤੇ ਹੁਣਕਾ ਵੀ ਉਵੇਂ ਹੀ ਹੈ ਜਿਵੇਂ ਆਮ ਲੋਕ ਵਰਤੇ ਜਾਂਦੇ ਆ ਜੰਗਾਂ ਦੇ ਵਿੱਚ। ਹੁਣ ਸਾਰੀ ਜ਼ਿੰਦਗੀ ਦਾ ਇਲਜ਼ਾਮ ਹੈ ਇਹਨਾਂ ਦੀ ਜੀਵਨ ਕਿਹੋ ਜਿਹਾ ਹੋ ਜਾਂਦਾ, ਕਿਉਂਕਿ ਉਹ ਆਪਣੇ ਸਮੇਂ ਤੇ ਸਹੀ ਫੈਸਲਾ ਨਹੀਂ ਕਰ ਸਕੇ, ਮਜਬੂਰੀਆਂ ਚ ਕਰ ਸਕੇ ਜਾਂ ਰੋਟੀ ਪਾਣੀ ਲਈ ਚਲੇ ਗਏ, ਕਿਉਂਕਿ ਜੰਗਾਂ ਤੁਹਾਡੇ ਸਿਰ ਪੈਂਦੀਆਂ ਨੇ, ਇਤਿਹਾਸ ਤੁਹਾਡੇ ਸਿਰ ਪੈਂਦਾ। ਹੁਣ ਹੁਣਕਾ ਦੀ ਕੀ ਪੋਜੀਸ਼ਨ ਸੀ ਆਪਾਂ ਨੂੰ ਨਹੀਂ ਪਤਾ, ਮੈਂ ਤਾਂ ਆਪ ਕੰਡੋਨ ਕਰ ਸਕਦਾ ਕੰਡੋਨ ਇਹਨਾਂ ਨੂੰ, ਪਰ ਹਿਸਟਰੀ ਕਿਵੇਂ ਲੈ ਕੇ ਚੱਲਦੀ ਹੈ ਕਿ ਹਿਟਲਰ ਦੀ ਉਦੋਂ ਕੀ ਭੂਮਿਕਾ ਸੀ? ਕਹਿੰਦੇ ਪਰ ਇੱਕ ਗੱਲ ਫੇਰ ਵੀ ਹੈ ਕਿ ਹਿਟਲਰ ਲੜਿਆ ਤਾਂ ਕਾਮਰੇਡਾਂ ਦੇ ਖਿਲਾਫ ਸੀ ਕਮਿਊਨਿਸਟਾਂ ਦੇ, ਉਸ ਟਾਈਮ ਉਹਦੀ ਲੜਾਈ ਸਿੱਧੀ ਕਮਿਊਨਿਸਟਾਂ ਦੇ ਖਿਲਾਫ਼ ਵੀ ਹੋ ਗਈ ਸੀ, ਉਹ ਵੀ ਤਾਂ ਸਾਡੇ ਦੁਸ਼ਮਣ ਸੀਗੇ। ਹੁਣ ਇਹ ਯੂਨਿਟ ਦੁਸ਼ਮਣਾਂ ਨੂੰ ਮਾਰਨ ਵਾਲੇ ਪਾਸੇ ਕੰਮ ਆਇਆ ਕਿ ਕਿਹੜੇ ਪਾਸੇ ਆਇਆ? ਹਿਟਲਰ ਨੂੰ ਕਿੰਨਾ ਚਿਰ ਤੁਹਾਡੇ ਦੁਸ਼ਮਣ ਨੇ ਰੋਕੀ ਰੱਖਿਆ? ਇਹ ਵੀ ਇੱਕ ਇਕੁਏਸ਼ਨ ਆ ਜਾਂਦੀ ਹੈ, ਕਿਉਂਕਿ ਉਦੋਂ ਸੋਵੀਅਤ ਯੂਨੀਅਨ ਵੀ ਉਸੇ ਬੰਦੇ ਦੇ ਖਿਲਾਫ਼ ਲੜ ਰਿਹਾ ਸੀ ਜਿਹੜਾ ਉਧਰੋਂ ਯੂਰਪ ਚੋਂ ਸਾਰਿਆਂ ਨੂੰ ਧੋ ਕੇ ਲੈ ਕੇ ਆਇਆ ਸੀ। ਤੇ ਹਿਟਲਰ ਲਗਾਤਾਰ ਫਰਾਂਸ ਤੋਂ ਤਾਂ ਹੋਇਆ ਕਿੰਨੇ ਕਬਜ਼ੇ ਕਰਦਾ ਤੁਰਿਆ ਆਇਆ। ਪਹਿਲੀ ਲੜਾਈ ਹਿਟਲਰ ਦੀ ਤੁਹਾਡੇ ਵੱਲ ਸੀ, ਜਿੰਨੀ ਦੇਰ ਤੱਕ ਉਹਦਾ ਮੂੰਹ ਉਧਰ ਸੋਵੀਅਤ ਯੂਨੀਅਨ ਵੱਲ ਨਹੀਂ ਹੋਇਆ। ਸੋ ਇਤਿਹਾਸ ਵਿੱਚੋਂ ਕਿਹੜੇ ਵਾਲਾ ਪੱਖ ਸੀ ਚੱਕਣਾ, ਕਿਹੜਾ ਨਹੀਂ ਚੱਕਣਾ? ਕਿ ਹਿਟਲਰ ਦੀਆਂ ਗੱਡੀਆਂ ਨੂੰ ਤੇਲ ਵੀ ਦਿੱਤਾ, ਪਾਣੀ ਵੀ ਦਿੱਤਾ, ਹਿਟਲਰ ਨੂੰ ਹੀਰੋ ਕਹਿਣ ਵਾਲੇ ਵੀ ਸੀ ਉਹੀ ਟਾਈਮਸ ਮੈਗਜ਼ੀਨ ਨੂੰ ਦੇਖ ਲਓ, ਕਿ ਇਤਿਹਾਸ ਦਾ ਅਸੀਂ ਕਿਹੜਾ ਪੱਖ ਲੈ ਕੇ ਚੱਲਣਾ? ਔਰ ਕੀ ਲੋਕਾਂ ਦਾ ਕਤਲੇਆਮ ਹੀ ਕਤਲੇਆਮ ਹੁੰਦਾ? ਹੁਣ ਅਮੈਰੀਕਾ ਨੇ ਜਦੋਂ ਬੰਬ ਸੁੱਟੇ ਸੀ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ, ਤੇ ਉਦੋਂ ਕਿਹੜਾ ਸਾਰੇ ਦੁਸ਼ਮਣਾਂ ਦੇ ਡਿੱਗੇ ਆ? ਰਗੜੇ ਤਾਂ ਆਮ ਲੋਕ ਹੀ ਗਏ ਸੀ, ਲੱਖਾਂ ਲੱਖਾਂ ਜ਼ਾਲਮ ਲੋਕ ਮਰਿਆ ਸੀ ਉਹ ਬੰਬਾਂ ਦੇ ਨਾਲ। ਮਤਲਬ ਕਿਹੜੇ ਇਤਿਹਾਸ ਵਿੱਚੋਂ ਕਿਹੜੀ ਗੱਲ ਨੂੰ ਕਿਵੇਂ ਪੇਸ਼ ਕਰਨਾ? ਅਜੇ ਤੱਕ ਵੀ ਅਸੀਂ ਇਸ ਇਕੁਏਸ਼ਨ ਦੇ ਵਿੱਚ, ਮੈਂ ਬਿਨਾਂ ਕਿਸੇ ਸੰਕੋਚ ਤੋਂ ਕਹਿ ਸਕਦਾ ਕਿ ਬੈਡ ਐਲੀਮੈਂਟਸ ਬੈਡ ਹਿਸਟਰੀ ਦਿੰਦੇ। ਹੁਣ ਜਿਹੜੀ ਹਿਸਟਰੀ ਨਾਲ ਇਹ ਅਲਾਈਨ ਕਰਦੇ ਨੇ, ਚਲੋ ਇੱਕ ਪਾਸੇ ਹਿਟਲਰ ਉਹ ਵੀ ਮਾੜਾ, ਦੂਜੇ ਪਾਸੇ ਕਮਿਊਨਿਸਟ ਉਹ ਵੀ ਮਾੜੇ, ਤੀਜੇ ਪਾਸੇ ਇੰਗਲੈਂਡ ਅਮੈਰੀਕਾ ਖੜਾ ਸੀ ਸਾਡੇ ਲਈ ਤਾਂ ਉਹ ਵੀ ਚੰਗੇ ਨਹੀਂ ਸੀ, ਬੰਗਲਾਦੇਸ਼ ਲਈ ਚੰਗੇ ਨਹੀਂ ਸੀ, ਅੱਜ ਦੇ ਪਾਕਿਸਤਾਨ ਲਈ ਚੰਗੇ ਸੀਗੇ ਕਿ ਨਹੀਂ ਸੀ, ਜਾਂ ਉਦੋਂ ਦੇ ਭਾਰਤ ਜਾਂ ਬ੍ਰਿਟਿਸ਼ ਭਾਰਤ ਲਈ ਚੰਗੇ ਸੀ? ਉਦੋਂ ਦੁਨੀਆ ਭਰ ਦੇ ਵਿੱਚ ਪੂਰੀ ਦੁਨੀਆ ਨੂੰ ਗੁਲਾਮ ਬਣਾ ਕੇ ਰੱਖਣ ਵਾਲੀ ਮਾਨਸਿਕਤਾ ਦੇ ਨਾਲ ਕੰਮ ਹੋ ਰਿਹਾ ਸੀ। ਸੋ ਇਹਨਾਂ ਵਿੱਚੋਂ ਕੌਣ ਚੰਗਾ? ਹੁਣ ਤੁਸੀਂ ਦੇਖੋ, ਤੁਹਾਡੇ ਮੂਹਰੇ 10 ਬੰਦੇ ਖੜੇ ਕਰ ਦਿੱਤੇ, ਜਾਂ ਤਾਂ ਤੂੰ ਉਹਨੂੰ ਠੀਕ ਕਹਿ ਦੇ ਜਾਂ ਉਹਨੂੰ ਕਹਿ ਦੇ ਜਾਂ ਉਹਨੂੰ ਕਹਿ ਦੇ, ਮਨੁੱਖਤਾ ਦੀ ਲੜਾਈ ਤਾਂ ਲੜੀ ਨਹੀਂ ਗਈ। ਤੇ ਹਾਂ, ਇੱਕ ਵਿਅਕਤੀ ਹੈ ਜਿਹੜਾ ਬੜਾ ਫਰੇਜਾਈਲ ਕਿਸਮ ਦੇ, ਚਲੋ ਉਹਦੇ ਕਿੰਨੇ ਅਪਰਾਧ ਹੋਣਗੇ ਮੈਨੂੰ ਵੀ ਨਹੀਂ ਪਤਾ, ਆ ਕੇ ਮਾਮਲਾ ਕਿਹਦੇ ਤੇ ਬਹਿਸ ਪਾ ਲਿਆ ਗਿਆ? ਅਜੇ ਵੀ ਜੇ ਦੇਖਿਆ ਜਾਵੇ ਕਿ ਅਸੀਂ ਇਤਿਹਾਸ ਨੂੰ ਦਰੁਸਤ ਕਰ ਲਿਆ ਕਿ ਉਹਦੇ ਵਿੱਚ ਅਸੀਂ ਸਹੀ ਪਾਤਰਾਂ ਦੀ ਨਿਸ਼ਾਨਦੇਹੀ ਕਰ ਲਈ? ਅਜੇ ਵੀ ਸਾਡੇ ਹੀਰੋ ਕੁਛ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਬਾਕੀ ਦੁਨੀਆ ਤੇ ਜ਼ੁਲਮ ਕੀਤਾ, ਔਰ ਫਿਰ ਅੱਜ ਸਾਡੇ ਕੋਲ ਇਹ ਥਿਉਰੀ ਆ ਜਾਂਦੀ ਹੈ ਕਿ ਕਿਸੇ ਦਾ ਹੀਰੋ ਕਿਸੇ ਦਾ ਜ਼ਾਲਮ, ਕਿਸੇ ਦਾ ਦੇਸ਼ ਭਗਤ ਤੇ ਕਿਸੇ ਦੀ ਟੈਰਰਿਸਟ। ਮਤਲਬ ਅਜੇ ਵੀ ਇਹਨਾਂ ਕਹਾਣੀਆਂ ਵਿੱਚੋਂ ਸਾਨੂੰ ਅੱਧ ਪਚੱਦੀਆਂ ਕੱਚੀਆਂ ਪੱਕੀਆਂ ਗੱਲਾਂ ਲੈ ਕੇ ਤੁਰਨਾ ਪੈਂਦਾ। ਇਹ ਖ਼ਬਰ ਪ੍ਰਕਾਸ਼ਿਤ ਹੋਈ ਹੈ, ਪਰ ਜਿਸ ਵਿਅਕਤੀ ਤੇ ਕੇਂਦਰਿਤ ਕਰਕੇ ਹੋਈ ਹੈ, ਜੇ ਉਹਨੂੰ ਪਾਰਲੀਮੈਂਟ ਚ ਨਾ ਵੀ ਬੁਲਾਇਆ ਜਾਂਦਾ whether we have sorted out our history. ਸਵਾਲ ਤਾਂ ਇਹ ਆਉਂਦਾ ਹੈ ਕਿ ਉਹਦੇ ਵਿੱਚੋਂ ਕਿਹੜਾ ਹੀਰੋ ਕੱਢੋਗੇ, ਕੈਨੇਡੀਅਨ ਹੀਰੋ ਤੇ ਯੂਕਰੇਨੀਅਨ ਹੀਰੋ ਕਿੱਦਾਂ ਬਰਾਬਰ ਹੋ ਜਾਂਦਾ, ਕੈਨੇਡੀਅਨ ਹੀਰੋ ਵਾਲੀ ਕਿਹੜੀ ਲੜਾਈ ਲੜੇਗੀ। ਜੇ ਮੈਂ ਪੁੱਛਿਆ ਜਾਵੇ ਕਿ ਇੰਡੀਆ ਦੀ ਜੇ ਉਦੋਂ ਲਾ ਕੇ ਚੱਲੀਏ, ਅਫਰੀਕਾ ਦੀ ਲਾ ਕੇ ਚੱਲੀਏ ਤੇ ਹੋਰ ਦੁਨੀਆਂ ਵਿੱਚ ਜੋ ਹੋ ਰਿਹਾ ਸੀ ਕਿ ਉਹਨਾਂ ਨੂੰ ਤੁਸੀਂ ਇਨਸਾਨ ਮੰਨਦੇ ਹੋ ਕਿਸੇ ਨੂੰ, ਜੇ ਕੈਨੇਡਾ ਨੂੰ ਕੱਲ ਨੂੰ ਕੋਈ ਗੁਲਾਮ ਬਣਾ ਲਵੇ, ਹਾਲਾਂਕਿ ਕੈਨੇਡਾ ਵਿੱਚ ਫਸਟ ਨੇਸ਼ਨ ਦਾ ਮਾਮਲਾ ਵੀ ਚੱਲਦਾ ਹੀ ਆ। ਮਤਲਬ ਇਹ ਸਾਰੀ ਹਿਸਟਰੀ ਦੇ ਉੱਪਰ ਗੱਲ ਆਉਂਦੀ ਹੈ ਕਿ ਅਜੇ ਵੀ ਕਲਮ ਹੈ ਜੋ ਇਤਿਹਾਸ ਲਿਖਣ ਵਾਲੀ ਆ, ਉਹਦੇ ਤੇ ਗੱਲ ਕਰਨ ਵਾਲੀ ਜ਼ੁਬਾਨ ਹੈ, ਉਹਦੇ ਤੇ ਬਹੁਤ ਜ਼ਿਆਦਾ ਕੰਟਰੋਲ ਉਹਨਾਂ ਫੋਰਸਿਸ ਦਾ ਹੀ ਹੈ 100-150 ਸਾਲ ਪਹਿਲਾਂ ਜਿਨ੍ਹਾਂ ਨੇ ਕਦੇ ਇਹ ਜੰਗਾਂ ਲੜੀਆਂ ਸੀਗੀਆਂ। ਉਹਦੇ ਚ ਆਮ ਇਨਸਾਨ ਕਦੇ ਇੱਧਰ ਵਾਰ ਕ੍ਰਾਈਮ ਕਰਕੇ ਫਸ ਰਿਹਾ, ਕਦੇ ਉੱਧਰ ਫਸ ਰਿਹਾ। ਹਿਟਲਰ ਦੇ ਫੌਜੀ ਵੀ ਕੀ ਹਿਟਲਰ ਦੀ ਵਿਚਾਰਧਾਰਾ ਨਾਲ ਸਹਿਮਤ ਸਨ, ਜਾਂ ਉਹ ਆਪਣੇ ਮਜਬੂਰੀਆਂ ਨਾਲ ਟਰੱਕਾਂ ਤੇ ਚੜੇ ਸੀ? ਭਾਰਤ ਦੇ ਫੌਜੀ ਸਾਰੇ ਅੰਗਰੇਜ਼ਾਂ ਨਾਲ ਸਹਿਮਤ ਸੀ ਕਿ ਹਾਂ ਬਈ ਇਸੇ ਤਰ੍ਹਾਂ ਮੁਲਕ ਨੂੰ ਗੁਲਾਮ ਰੱਖੋ, ਕਿ ਆਪਣੀਆਂ ਰੋਟੀਆਂ ਢਿੱਡ ਨੂੰ ਝੁਲਕਾ ਦੇਣ ਗਏ ਸੀ? ਅਸੀਂ ਇਹਦੇ ਵਿੱਚੋਂ ਜਿਹੜੀ ਹਿਊਮੈਨੀਟੇਰੀਅਨ ਹਿਸਟਰੀ ਹੈ ਉਹਦਾ ਬਹੁਤ ਘੱਟ ਸਕੋਪ ਹੈ ਕਿ ਕੀ ਅਸੀਂ ਉਹਦੇ ਤੱਕ ਪਹੁੰਚ ਸਕਦੇ ਹਾਂ ਕਿ ਨਹੀਂ ਪਹੁੰਚ ਸਕਦੇ। ਖੈਰ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ। ਸੋ ਇਹ ਇਸ਼ੂ ਦੇ ਉੱਤੇ ਰੌਲਾ ਸੀਗਾ ਤੇ ਆਈਲ ਟੇਕ ਅ ਸ਼ਾਰਟ ਬ੍ਰੇਕ ਤੇ ਫਿਰ ਕੁਝ ਇੱਕ ਕੈਨੇਡੀਅਨ ਖਬਰਾਂ ਤੇ ਵੀ ਚਰਚਾ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਦੇ ਵਿੱਚ ਇੱਕ ਵੈਸੇ ਤਾਂ ਆਪਾਂ ਗ੍ਰੀਨ ਬੈਲਟ ਦੇ ਉੱਪਰ ਬਹੁਤ ਕੁਛ ਕਰ ਚੁੱਕੇ ਹਾਂ। ਇੱਕ ਤਾਂ ਇਹੀ ਹੈ ਕਿ ਮਲਟੀ ਈਅਰ ਕਮਿਟਮੈਂਟ ਕੈਨੇਡਾ ਦੀ ਹੈਗੀ ਹੈ ਕਿ ਯੂਕਰੇਨ ਨੂੰ ਕੀ ਕੁਛ ਮਿਲਦਾ, ਤੇ ਟਰੂਡੋ ਸਾਹਿਬ ਨੇ ਪਲੈਜ ਕੀਤਾ $650 million ਦੀ ਏਡ ਯੂਕਰੇਨ ਨੂੰ ਇਸ ਲੜਾਈ ਦੇ ਵਿੱਚ ਸਹਿਯੋਗ ਕਰਨ ਲਈ ਪੈਸੇ ਵੀ ਦਿੱਤੇ ਗਏ। ਕਈਆਂ ਨੇ ਕਿਹਾ ਕਿ ਬਾਕੀ ਮੁਲਕ ਜਾਂ ਘੱਟੋ ਘੱਟ ਅਸੀਂ ਪੰਜਾਬੀ ਇੰਡੀਆ ਦੇ ਲੋਕ ਇਸ ਟਾਈਮ ਤੇ ਇਸੇ ਗੱਲ ਚ ਲੱਗੇ ਹੋਏ ਆ ਕਿ ਭਾਰਤ ਔਰ ਕੈਨੇਡਾ ਦੇ ਵੀਜ਼ਿਆਂ ਤੇ ਕੀ ਹੋਊਗਾ, ਇਨਫੈਕਟ ਕੀ ਹੋਊਗਾ। ਇੰਨੇ ਚ ਕਹਿੰਦੇ ਹੁੰਦੇ ਆ ਜੀ ਜਦੋਂ ਵੱਡੀ ਜੀ ਗੱਲਬਾਤ ਹੋ ਜੇ ਪਿੱਛੋਂ ਦੀ, ਉਦੋਂ ਵੀ ਵੱਡੀ ਗੱਲਬਾਤ ਟਪਾ ਦਿੱਤੀ ਜਾਂਦੀ ਹੈ। ਸੋ ਆਮ ਲੋਕ ਇੰਨੀਆਂ ਗੱਲਾਂ ਤੇ ਨਿਗਾਹ ਨਹੀਂ ਰੱਖ ਸਕਦੇ, ਸਵਾਈ ਇਸ ਤੋਂ ਕਿ ਇਮਾਨਦਾਰੀ ਨਾਲ ਸਾਡੇ ਲੀਡਰ ਇਹਨਾਂ ਚੀਜ਼ਾਂ ਨੂੰ ਹੈਂਡਲ ਕਰ ਲੈਣ। ਪਰ ਉਹ ਸਿਸਟਮ ਹੀ ਇਹੋ ਜਿਹਾ, ਮੈਂ ਵੈਸੇ ਦੋਸ਼ ਨਹੀਂ ਦਿੰਦਾ, ਕੱਲ ਨੂੰ ਮੈਨੂੰ ਵੀ ਚੁਣ ਕੇ ਭੇਜ ਦੋਗੇ ਤੁਸੀਂ, ਹਮ ਵੀ ਤਕਰੀਬਨ ਵਹੀ ਕਰੇਂਗੇ ਜੋ ਉਹ ਕਰ ਰਹੇ ਹੈ। ਇਸ ਲਈ ਜੋ ਵੀ ਚੁਣੇ ਗਏ ਬੰਦੇ ਆ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੁੰਦਾ ਕਿ ਬਹੁਤ ਵਧੀਆ ਬਾਖੂਬੀ ਢੰਗ ਨਾਲ ਜਿੰਨੀ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਉਹ ਕਰ ਰਹੇ ਨੇ। ਕਾਹੇ ਕੋ ਕਹਿਣਾ ਕਿ ਇਹ ਠੀਕ ਨਹੀਂ ਕੀ ਆ, ਉਹ ਗਲਤ ਨਹੀਂ ਕੀ ਆ, ਤਰੱਕੀ ਕਰੋ ਯਾਰ, ਕੋਈ ਟੈਨਸ਼ਨ ਮੇ ਰਹਿਣ ਦੀ ਜ਼ਰੂਰਤ ਹੀ ਨਹੀਂ ਹੈ। ਬਹੁਤ ਵਧੀਆ ਕੰਮ ਹੋ ਰਿਹਾ, ਮਤਲਬ ਜਿਹੜੀ ਸਰਕਾਰ ਚੁਣ ਕੇ ਆ ਜਾਏ ਨਾ ਉਹਨੂੰ ਹਮੇਸ਼ਾ ਹੀ ਵਧੀਆ ਕਹੋ, ਉਹਦੀ ਹਮੇਸ਼ਾ ਗੁਣਗਾਨ ਕਰੋ, ਤਾਰੀਫ ਕਰੋ। ਕਾਹੇ ਕੀ ਪੱਤਰਕਾਰੀ ਕਰਨੀ, ਐਵੇਂ ਵਾਧੂ ਦਾ ਫਸਣ ਦਾ ਕੋਈ ਫਾਇਦਾ ਨਹੀਂ ਹੈ। ਬਟ ਫਿਰ ਵੀ ਗਰੀਬੀ ਅਮੀਰੀ ਦੀਆਂ ਕੁਝ ਇੱਕ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਇੱਕ ਤਾਂ ਇਨਸਾਨ ਦੀ ਸਮਝ ਕਿੱਥੇ ਕੁ ਤੱਕ ਖੜੀ ਹੈ, ਉਹ ਕਹਿੰਦੇ ਨਥਿੰਗ ਇਨ ਨੇਚਰ ਲਿਵਸ ਫੋਰ ਇਟਸੈਲਫ, ਜੋ ਇਹ ਕਾਇਨਾਤ ਦਾ ਅਸੂਲ ਹੈ ਨਾ ਕੁਦਰਤ ਦਾ, ਉਹਦੇ ਵਿੱਚ ਕੋਈ ਵੀ ਆਪਣੇ ਆਪ ਲਈ ਨਹੀਂ ਜਿਉਂਦਾ। ਸਿਰਫ ਅਸੀਂ ਇੱਕ ਥਿਊਰੀ ਬਣਾਈ ਹੈ ਕਿ ਬੰਦਾ ਸਵਾਰਥੀ ਹੋ ਕੇ ਖੁਦਗਰਜ਼ ਹੋ ਕੇ ਜੀਵੇ ਤੇ ਉਹਦੀ ਜ਼ਿਆਦਾ ਤਰੱਕੀ ਹੈ। ਸਾਡਾ ਫਾਰਮੂਲਾ ਹੀ ਇਹ ਹੈ, ਤੁਸੀਂ ਖੁਦਗਰਜ਼ੀ ਤੋਂ ਬਾਹਰ ਆਓ ਠੱਗੇ ਜਾਓਗੇ। ਖੁਦਗਰਜ਼ੀ ਦੇ ਨਾਲ ਜੀਣਾ ਬਿਲਕੁਲ ਠੀਕ ਜੀਉਣਾ, ਇਸ ਤਰ੍ਹਾਂ ਦਾ ਝੂਠਾ ਸੱਚ ਮੈਂ ਬੋਲਣਾ ਹੀ ਨਹੀਂ ਚਾਹੁੰਦਾ ਜਿਹੜਾ ਕਿ ਜ਼ਿੰਦਗੀ ਚ ਕੰਮ ਨਾ ਆਵੇ। ਖੁਦਗਰਜ਼ ਸੈਲਫਿਸ਼ ਹੋ ਜਾਓ, ਜੇਬ ਕੱਟੋ ਕਿਸੇ ਦੇ। ਮੈਂ ਤਾਂ ਲੋਕਾਂ ਨੂੰ ਹਸਪਤਾਲਾਂ ਦੇ ਵਿੱਚੋਂ ਮਰੀਜ਼ਾਂ ਦੇ ਰਖਵਾਲੀ ਬੈਠੇ ਲੋਕਾਂ ਨੇ ਜੇਬਾਂ ਕੱਟਦੇ ਫੜਦੇ ਵੀ ਦੇਖੇ ਹੋਇਆ ਪੁਲਿਸ, ਕਿ ਉਹ ਬਈ ਹਸਪਤਾਲਾਂ ਚ ਲੋਕਾਂ ਨੂੰ ਲੁੱਟਦੇ ਕਿਉਂਕਿ ਉੱਥੇ ਜ਼ਿਆਦਾ ਥੱਕੇ ਹੁੰਦੇ ਆ ਤੇ ਪੈਸਾ ਵੀ ਕੈਸ਼ ਹੁੰਦਾ। ਉਹ ਵੀ ਵਧੀਆ, ਮੈਂ ਵਧੀਆ ਕੀ ਪਤਾ ਰੱਬ ਨੇ ਹੀ ਲਿਖ ਕੇ ਭੇਜਿਆ ਤੁਹਾਨੂੰ ਕਰਾਉਣ ਵਾਸਤੇ। ਮਤਲਬ ਵਾਈ ਹੂ ਐਮ ਆਈ ਟੂ ਕੁਐਸਚਨ ਦੈਮ, ਉਹ ਕਹਿਣਗੇ ਮੈਨੂੰ ਵੀ ਤੂੰ ਕਿੱਦਾਂ ਰੋਕਣ ਵਾਲਾ, ਤੂੰ ਕਿੱਦਾਂ ਨੂੰ ਠੀਕ ਗਲਤ, ਤੁਮੇ ਕਿਆ ਪਤਾ ਕਿਆ ਠੀਕ ਹੈ ਕਿਆ ਗਲਤ ਹੈ। ਮਤਲਬ ਸਾਡੀ ਸੋਸਾਇਟੀ ਚ ਇੰਨੇ ਕੁਐਸਚਨ ਖਰਾਬ ਕਰ ਦਿੱਤੇ ਗਏ ਆ ਕਿ ਸੈਲਫਿਸ਼ਨੈਸ ਇਜ਼ ਦੀ ਪ੍ਰਾਈਮ ਥਿੰਗ। ਹੁਣ ਗੱਲ ਕੀ, ਕੁਦਰਤ ਇੱਦਾਂ ਨਹੀਂ ਹੈ, ਕੁਦਰਤ ਕੀ ਕਹਿੰਦੀ ਹੈ? ਰਿਵਰ ਡੋਂਟ ਡਰਿੰਕ ਦੇਅਰ ਓਨ ਵਾਟਰ, ਟ੍ਰੀਜ਼ ਡੋਂਟ ਈਟ ਦੇਅਰ ਓਨ ਫਰੂਟ, ਦ ਸਨ ਡਜ਼ਨਟ ਸ਼ਾਈਨ ਫੋਰ ਇਟਸੈਲਫ, ਫਲਾਵਰਸ ਡੋਂਟ ਸਪਰੈਡ ਫ੍ਰੈਗਰੈਂਸ ਫੋਰ ਦੈਮਸੈਲਵਸ, ਲਿਵਿੰਗ ਫੋਰ ਅਦਰਸ ਇਜ਼ ਦ ਰੂਲ ਆਫ ਨੇਚਰ। ਪਰ ਹਮਾਰੇ ਯਹਾਂ ਜੇ ਚਲਤਾ ਨਹੀਂ ਹੈ। ਹੁਣ ਕੋਲੀਸ਼ਨ ਦੀ ਇੱਕ ਗੱਲ ਕਰਾਂਗੇ ਕਿ ਨਾ ਪਿੱਛੇ ਜਿਹਦੀ ਗੱਲ ਹੈ, ਇਹ ਅਕਤੂਬਰ ਮਹੀਨੇ ਤੱਕ ਯੂਨਾਈਟਿਡ ਨੇਸ਼ਨਸ ਨੇ ਇੱਕ ਰਿਪੋਰਟ ਮੰਗੀ ਹੈ ਕਿ ਹੋਮਲੈਸਨੈਸ ਨੂੰ ਡੀਕ੍ਰਿਮੀਨਲਾਈਜ਼ ਕਰੋ, ਕਿ ਲੋਕ ਬੜੀ ਬੁਰੀ ਤਰ੍ਹਾਂ ਪਾਵਰਟੀ ਦੇ ਵਿੱਚ ਧੱਕੇ ਜਾ ਰਹੇ ਨੇ, ਦੁਨੀਆ ਦੀ ਵੈਲਥ ਡਿਸਟ੍ਰੀਬਿਊਸ਼ਨ ਤੁਸੀਂ ਜਾਣਦੇ ਹੋ ਕਿ ਹਾਫ ਆਫ ਦਾ ਵੈਲਥ ਇਜ਼ ਓਨਡ ਬਾਈ 5 ਪੀਪਲ ਹੂ ਆਰ ਨਾਟ ਪ੍ਰੋਡਿਊਸਿੰਗ ਐਨੀਥਿੰਗ। ਉਹ ਸਿਰਫ ਰੈਂਟ ਕਲੈਕਸ਼ਨ ਕਰਦੇ ਆ ਤੇ ਡੇਟਾ ਮਾਈਨਿੰਗ ਕਰ ਰਹੇ ਆ। ਸੋ ਬੜੀ ਤਰ੍ਹਾਂ ਲੋਕਾਂ ਦਾ ਕੋਲ ਪੈਸੇ ਕਮਾਉਣ ਦਾ ਇੱਕ ਸਾਧਨ ਬਣਿਆ ਹੋਇਆ ਜਿਹਦੇ ਵਿੱਚ ਉਹਨਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ, ਬਸ ਟ੍ਰਿਕ ਲਾਉਂਦੇ ਆ ਸਰਕਾਰਾਂ ਨਾਲ, ਪਾਲਿਸੀਆਂ ਚੇਂਜ ਕਰਾਉਂਦੇ ਆ ਤੇ ਉਹਨਾਂ ਕੋਲ ਉਸੇ ਹਿਸਾਬ ਨਾਲ ਪੈਸਾ ਮਲਟੀਪਲਾਈ ਹੁੰਦਾ ਜਾ ਰਿਹਾ। ਟੈਕਸ ਹੈਵਨਸ ਦੀ ਵੀ ਉਹਨਾਂ ਨੂੰ ਲੋੜ ਹੈ, ਤੁਹਾਡੇ ਕੋਲ ਕਿੱਥੇ ਲੋੜ ਹੈ? ਤੁਹਾਨੂੰ ਮੈਂ ਕਹਿੰਦਾ ਪਨਾਮਾ ਜਾ ਕੇ ਪੈਸੇ ਜਮ੍ਹਾਂ ਕਰਾਇਓ, ਹੱਸੋਗੇ ਆਪਣੇ ਆਪ ਦੇ ਉੱਤੇ ਕਿ ਯਾਰ ਕਿਆ ਬਾਤੇ ਕਰਨਾ ਤੁਸੀਂ, ਯਾਰ ਕਿਤੇ ਟੈਕਸ ਇੱਧਰ ਉੱਧਰ ਕਰੋ ਨਾ। ਆਫਸ਼ੋਰ ਬੜੇ ਵਧੀਆ ਪੈਸੇ ਨਿਕਲ ਜਾਂਦੇ, ਕੈਨੇਡਾ ਤੋਂ ਇੰਨਾ ਪੈਸਾ ਜਾ ਰਿਹਾ ਬਾਹਰ, ਹਵਾਲਾ ਨਾਲ ਪੈਸਾ ਜਾ ਰਿਹਾ, ਹੁੰਡੀਆਂ ਚੱਲਦੀਆਂ, ਬਹੁਤ ਕੁਛ ਚੱਲਦਾ ਹੈ ਹੀ ਨਹੀਂ ਆਪਕੇ ਪੱਲੇ, ਕਿਆ ਕਰ ਲੋਗੇ? ਮੈਂ ਆਮ ਆਦਮੀ ਨੂੰ ਤਾਂ ਹੀ ਤਾਂ ਕਹਿੰਦਾ ਚੋਰੀ ਕਰ ਚੋਰੀ ਕਰ, ਉਹ ਕਰੇਗਾ ਕਿਆ? ਕਰ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਕੋਲ ਬੱਚਿਆ ਬਹੁਤ ਘੱਟ ਹੈ ਜਾਂ ਨਾ ਬਰਾਬਰ ਹੈ। ਹੁਣ ਕੋਲੀਸ਼ਨ ਦੀ ਇੱਕ ਗੱਲ ਦੇਖੋ ਤੁਸੀਂ ਕਿ ਬੈਰੀ ਸ਼ਹਿਰ ਦੇ ਪ੍ਰਪੋਜ਼ਲ ਕੀ ਆਈ ਹੈ, ਡੀਕ੍ਰਿਮੀਨਲਾਈਜੇਸ਼ਨ ਦੇ ਉੱਤੇ ਯੂਨਾਈਟਿਡ ਨੇਸ਼ਨਸ ਨੇ ਰਿਪੋਰਟਸ ਮੰਗੀਆਂ ਦੁਨੀਆ ਭਰ ਤੋਂ ਕਿ ਸਾਨੂੰ ਸਲਾਹ ਦਿਓ ਵੀ ਇਹਦੇ ਉੱਤੇ ਕੀ ਪੋਜੀਸ਼ਨ ਹੋਣੀ ਚਾਹੀਦੀ, ਜਿਹੜੇ ਲੋਕ ਘਰਾਂ 'ਚ ਨਹੀਂ ਰਹਿੰਦੇ ਤੇ ਸੜਕਾਂ ਤੇ ਆ ਕੇ ਟੈਂਟ ਲਾ ਕੇ ਬਹਿ ਜਾਂਦੇ, ਉਹਨਾਂ ਦਾ ਕਰੀਏ ਕੀ? ਉਹ ਕਹਿੰਦੇ ਉਹਨਾਂ ਕੋਲ ਦੌੜਾ ਦਿਓ, ਕਿੱਧਰ ਨੂੰ ਦੌੜਾ ਦਈਏ? ਹੁਣ ਇੱਕ ਗੱਲ ਇਹ ਆਈ ਮਈ ਤੇ ਜੂਨ ਮਹੀਨੇ ਵਿੱਚ ਬੈਰੀ ਸ਼ਹਿਰ ਦੀ ਕਾਉਂਸਲ ਨੇ ਇੱਕ ਪ੍ਰਪੋਜ਼ਲ ਤਿਆਰ ਕੀਤੀ ਤੇ ਫਿਰ ਬਾਅਦ ਵਿੱਚ ਉਹਨੂੰ ਵਾਪਸ ਲੈਣਾ ਪੈ ਗਿਆ। ਉਸ ਪ੍ਰਪੋਜ਼ਲ ਦੇ ਵਿੱਚ ਦੋ ਅਮੈਂਡਮੈਂਟ ਸੀਗੀਆਂ ਤੇ ਉਹਦੇ ਵਿੱਚ ਇਹ ਕਿਹਾ ਸੀਗਾ ਕਿ charitable groups to distribute food, literature, clothes, tents and tarps to unhoused people on public property. ਠੀਕ ਹੈ, ਜਿਹੜੇ ਲੋਕ ਸਰਕਾਰੀ ਥਾਂ ਤੇ ਆ ਕੇ ਖੜ ਜਾਂਦੇ ਆ ਕਿ ਸਾਡੇ ਕੋਲ ਰਹਿਣ ਨੂੰ ਟਿਕਾਣਾ ਨਹੀਂ, ਉਹਨਾਂ ਨੂੰ ਕੋਈ ਰੋਟੀ ਦੇਵੇ, ਖਾਣ ਪੀਣ ਨੂੰ ਦੇਵੇ, ਕੋਈ ਹੋਰ ਜੀਵਨ ਦੀਆਂ ਸਹੂਲਤਾਂ ਦੇਵੇ, ਉਹਨਾਂ ਨੂੰ ਵੀ ਕਹਿੰਦੇ ਅਪਰਾਧਿਕ ਗਤੀਵਿਧੀ ਐਲਾਨ ਦੇਣਾ ਚਾਹੀਦਾ। ਸੋ ਇਹਦਾ ਇੱਕ ਵਾਰੀ ਜੂਨ ਚ ਰਿਵਿਊ ਹੋਇਆ ਕਿਉਂਕਿ 23 ਅਕਤੂਬਰ ਤੱਕ, ਇਸ ਅਕਤੂਬਰ 2023 ਤੱਕ ਰਿਪੋਰਟਸ ਵਾਪਸ ਜਾਣੀਆਂ ਸੀ, ਦੁਨੀਆ ਭਰ ਤੋਂ ਮੰਗਾਈਆਂ ਸੀ। ਸੋ ਡੈਡਲਾਈਨ ਦੇ ਹਿਸਾਬ ਨਾਲ ਇਹਨਾਂ ਦੀ ਸਿਟੀ ਕਾਉਂਸਲ ਨੇ ਸੋਚ ਲਿਆ ਕਿ ਭਰਾਵਾ ਆਹ ਆਪਾਂ ਕਰ ਦਿੰਦੇ ਹਾਂ ਵੀ ਇੱਥੇ ਤਾਂ ਇਹ ਕਿਵੇਂ ਹਟਣਗੇ ਮੰਗਦੇ ਸੜਕਾਂ ਤੋਂ ਕਿਉਂਕਿ ਲੋਕ ਦਾਨ ਦੇਈ ਜਾਂਦੇ ਨੇ। ਸੋ ਇਹ ਸਾਰਾ ਕੁਛ ਜਿਹੜਾ ਕੋਈ ਦਿੰਦਾ ਫੜਿਆ ਗਿਆ ਉਹਦੇ ਤੇ ਵੀ ਕੇਸ ਪਾਓ, ਜਿਹੜਾ ਸੜਕ ਤੇ ਤੁਰਦਾ ਫਿਰਦਾ ਮਿਲ ਗਿਆ ਇੱਦਾਂ ਸੁੱਤਾ ਪਿਆ ਜਾਂ ਕਿਵੇਂ, ਉਹਦੇ ਤੇ ਵੀ ਕੇਸ ਪਾਓ ਤੇ ਆਪੇ ਲੋਕ ਦੌੜ ਜਾਣਗੇ, ਗਰੀਬੀ ਖਤਮ ਹੋ ਜਾਊਗੀ, ਹੋਮਲੈਸਨੈਸ ਆਪੇ ਖਤਮ ਹੋ ਜਾਊਗੀ। ਇੱਕ ਜਗ੍ਹਾ ਇਹ ਵੀ ਆਇਆ ਕਹਿੰਦੇ ਕਹਿਣ ਨੂੰ ਹੋਮਲੈਸ ਆ ਦੇ ਹੱਥ ਚ ਉਹਦੇ ਮੋਬਾਈਲ ਫੜਿਆ, ਤੇ ਕਿਸੇ ਨੇ ਥੱਲੇ ਕਮੈਂਟ ਕਰ ਦਿੱਤਾ ਉਹ ਕਹਿੰਦਾ ਭਰਾਵਾ ਜਿੰਨੇ ਦਾ ਮੋਬਾਈਲ ਆਉਂਦਾ ਹੈ ਤੇ ਜਿੰਨੇ ਦੀ ਘਰ ਦੀ ਕੀਮਤ ਹੈ, ਕਹਿੰਦਾ ਤੂੰ ਦੋਨਾਂ ਨੂੰ ਮਿਲਾ ਲੈ ਤੇ ਆਪਸ ਚ। ਮੋਬਾਈਲ ਫੋਨ ਹੋਣਾ ਜਾਂ ਕਿਸੇ ਨੇ ਜੀਨ ਪਾਈ ਜਾਂ ਪੈਂਟ ਪਾ ਲਈ ਜਾਂ ਜੈਕਟ ਪਾਈ, ਅਗਲੇ ਕਹਿੰਦੇ ਉਹ ਤਾਂ ਜੈਕਟਾਂ ਪਾਈ ਫਿਰਦਾ, ਠੀਕ ਹੈ ਨਾ। ਇੰਡੀਆ ਵਾਲਾ ਦੇਖ ਕੇ ਕਹਿੰਦੇ ਵਾਹ ਕਿਤਨੀ ਮੋਟੀ ਜੈਕਟ ਪਹਿਨੀ ਹੈ ਯਾਰ, ਸਰ ਤੇ ਟੋਪੀ ਵੀ ਹੈ ਬਈ, ਕੈਨੇਡਾ ਚ ਤਾਂ ਇਹਦਾ ਬਿਨਾਂ ਬੰਦਾ ਮਰ ਜੇ। ਹੁਣ ਆਪਾਂ ਉਹਨੂੰ ਕਹਿ ਤਾ ਵੀ ਤੂੰ ਤਾਂ ਲਗਜ਼ਰੀ ਲਾਈਫ ਜੀ ਰਿਹਾ, ਤੇ ਫਿਰ ਕਿਸੇ ਨੇ ਕਿਹਾ ਕਹਿੰਦੇ ਜੀ $200-400 ਦਾ ਮੋਬਾਈਲ ਫੋਨ ਤੇ $7-8 ਲੱਖ ਦਾ ਘਰ ਚ ਫਰਕ ਹੁੰਦਾ ਸ਼ਾਇਦ, ਕਹਿੰਦੇ ਤੁਸੀਂ ਅੱਜ ਹੀ ਧਰਤੀ ਤੇ ਜਨਮ ਲਿਆ, ਤੁਹਾਨੂੰ ਇਹ ਨਹੀਂ ਪਤਾ ਕਿ ਮੋਬਾਈਲ ਤੇ ਘਰ ਦੀ ਕੀਮਤ ਚ ਕਿੰਨਾ ਫਰਕ ਹੈ। ਕਿਸੇ ਮੁਲਕ ਦਾ ਬੰਦਾ ਇਹ ਵੀ ਦੇਖ ਕੇ ਕਹਿ ਸਕਦਾ ਬੜੇ ਮੋਟੇ ਮੋਟੇ ਜੁੱਤੇ ਪਾਏ ਨੇ, ਹਜੇ ਤੂੰ ਗਰੀਬ ਹੀ ਹੈ, ਅਸੀਂ ਤਾਂ ਕਦੇ ਸ਼ੂਜ਼ ਵੀ ਨਹੀਂ ਦੇਖੇ। ਬਾਈ ਕੈਨੇਡਾ ਵਿੱਚ ਸ਼ੂਜ਼ ਪਾਇਆ ਬੰਦਾ -25 ਡਿਗਰੀ ਚ ਗਰੀਬ ਹੋ ਸਕਦਾ, ਕੈਨੇਡਾ ਵਿੱਚ ਹੋ ਸਕਦਾ, ਚਾਹੇ ਉਹਦੇ ਫਾਰ ਵਾਲੇ ਜਾਂ ਮੋਟੇ ਜੁੱਤੇ ਪਾਏ ਹੋਣ। ਉਹ ਕੈਨੇਡੀਅਨ ਗਰੀਬ ਦੀ ਪਰਿਭਾਸ਼ਾ ਉੱਥੇ ਉਸ ਤਰ੍ਹਾਂ ਨਹੀਂ ਹੈ ਜਿਵੇਂ ਇੰਡੀਆ ਦੇ ਗਰੀਬ ਦੀ ਪਰਿਭਾਸ਼ਾ ਹੈ। ਖੈਰ, ਹੁਣ UN ਦੇ ਕੋਲ ਕਿੰਨੀਆਂ ਪਰਿਭਾਸ਼ਾਵਾਂ ਜਾਣਗੀਆਂ ਉਹਦੇ ਤੇ ਬਹਿਸ ਹੋ ਰਹੀ ਹੈ। ਸੋ ਇਹ ਅਮੈਂਡਮੈਂਟ ਦਿੱਤੀਆਂ ਗਈਆਂ ਤੇ ਇਹਦਾ ਵਿਰੋਧ ਕੀਤਾ ਗਿਆ ਕੈਨੇਡੀਅਨ ਡਰੱਗ ਪਾਲਿਸੀ ਕੋਲੀਸ਼ਨ ਐਂਡ ਪਿਵਟ ਲੀਗਲ ਸੋਸਾਇਟੀ ਦੇ ਵੱਲੋਂ। ਉਹ ਕਹਿੰਦੇ ਵੀ ਆਹ ਇਹਨਾਂ ਨੇ ਕੀ ਗੱਲ ਭੇਜਤੀ UN ਦੇ ਰਿਪੋਰਟਰ ਨੂੰ ਕਿ ਉਹਨਾਂ ਨੇ ਤਾਂ ਰਾਈਟ ਟੂ ਐਡੂਕੇਟ ਹਾਊਸਿੰਗ ਐਂਡ ਐਕਸਟ੍ਰੀਮ ਪਾਵਰਟੀ ਦੇ ਉੱਪਰ ਰਿਪੋਰਟ ਮੰਗੀ ਸੀ। ਇੰਟਰ ਗਵਰਨਮੈਂਟਲ ਏਜੰਸੀ ਹੈਜ਼ ਪੁੱਟ ਅ ਕਾਲ, UN ਨੇ ਕਾਲ ਕੀਤੀ ਸੀ ਕਿ ਲਾਅ ਇੰਪੈਕਟਿੰਗ ਅਨਹਾਊਸਡ ਪੀਪਲ, ਕਿ ਜਿਹੜੇ ਲੋਕਾਂ ਕੋਲ ਘਰ ਨਹੀਂ ਹੈ ਉਹਨਾਂ ਨੂੰ ਕਿਸ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਦਿੱਕਤਾਂ ਆਉਂਦੀਆਂ ਨੇ ਤੇ ਉਹਨੂੰ ਲੈ ਕੇ ਕਿਹੋ ਜਿਹੀਆਂ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਉਹ ਲੋਕਾਂ ਨੂੰ ਕਾਨੂੰਨ ਕਾਰਵਾਈਆਂ ਦਾ ਸਾਹਮਣਾ ਨਾ ਕਰਨਾ ਪਵੇ। ਸੋ ਗੱਲ ਤਾਂ ਇੰਨੀ ਕੁ ਸੀਗੀ, ਅੱਗੇ ਇਹਦੇ ਵਿੱਚੋਂ ਗੱਲ ਅਨਫੋਲਡ ਹੋ ਕੇ ਆ ਗਈ ਕਿ ਇਹ ਲੋਕਾਂ ਨੂੰ ਇੱਥੇ ਰਹਿਣੇ ਨਾ ਦਿਓ ਤੇ ਆਹ ਨਾ ਕਰੋ। ਹੁਣ ਉਹ ਕੋਲੀਸ਼ਨ ਵਾਲਿਆਂ ਨੇ ਵੀ ਇਸ ਮਾਮਲੇ ਦੇ ਉੱਤੇ ਕਿਹਾ ਕਿ ਵੀ ਆਰ ਵੈਰੀ ਕੰਸਰਨਡ ਅਬਾਊਟ ਦਾ ਡਾਇਰੈਕਸ਼ਨ ਦਾ ਸਿਟੀ ਇਜ਼ ਟੇਕਿੰਗ, ਸੋ ਵੀ ਥੋਟ ਇਟ ਵਾਜ ਇੰਪੋਰਟੈਂਟ ਟੂ ਰੇਜ਼ ਅਲੋਂਗ ਸਾਈਡ a number of other bylaws across country for consideration and context for United Nations analysis. ਹੁਣ ਦੁਨੀਆ ਭਰ ਦੇ ਵਿੱਚ ਜਦੋਂ ਇੰਨੀ ਵੱਡੀ ਲੋਕ ਪੱਧਰ ਤੇ ਗਰੀਬੀ ਫੈਲੀ ਹੋਈ ਹੈ ਤਾਂ ਕੀਤਾ ਕੀ ਜਾਵੇ? ਸਵਾਲ ਇਹ ਆਉਂਦਾ ਕਿ ਹੁਣ ਟੋਰਾਂਟੋ ਦੇ ਘਰਾਂ ਦੀ ਵੀ ਆਪਾਂ ਇਹਦੇ ਨਾਲ ਜੋੜ ਕੇ ਗੱਲ ਕਰਦੇ ਹਾਂ ਕਿ ਡਗਫੋਰਡ ਦੀ ਸਰਕਾਰ ਜਦੋਂ ਆਈ ਹੈ ਕਿਰਾਏ ਆ ਮਾਰਕੀਟ ਦੇ ਹਿਸਾਬ ਨਾਲ ਵਧਾਓ, ਇਹਦੇ ਉੱਤੇ ਕਿਰਾਇਆਂ ਤੇ ਵਾਧੇ ਦੇ ਉੱਤੇ ਕੋਈ ਲਿਮਿਟ ਨਹੀਂ ਹੋਣੀ ਚਾਹੀਦੀ, ਤੇ ਹੁਣ ਇਹ ਮੰਨ ਕੇ ਚੱਲਦੇ ਆ ਕਿ ਪਿਛਲੇ ਇੱਕ ਸਾਲ ਦੋ ਸਾਲਾਂ ਦੇ ਵਿੱਚ ਟੋਰਾਂਟੋ ਏਰੀਆ ਚ ਘਰ ਆ ਜਿਹੜੇ ਉਹਨਾਂ ਦੀ ਕੀਮਤ ਕਿਰਾਇਆਂ ਦੇ ਵਿੱਚ 30% ਦੀ ਵਾਧਾ ਹੋ ਗਿਆ ਤੇ ਘਰ ਵੀ ਉਹ ਇਸ ਤਰ੍ਹਾਂ ਦੇ ਹੀ ਆ ਜਿਹੜੇ ਹੈ ਹੀ ਰੈਂਟਲ ਪ੍ਰੋਪਰਟੀਜ਼ ਨੇ। ਜਦੋਂ ਮੈਂ ਇੱਕ ਵੱਡੀ ਇਨਵੈਸਟਮੈਂਟ ਕਰ ਰੱਖੀ ਆ ਕਿ ਲੋਕ ਰੈਂਟ ਦੇ ਉੱਪਰ ਰਹਿਣ ਤੇ ਮੇਰੇ ਘਰਾਂ ਦੀਆਂ ਕਿਸ਼ਤਾਂ ਤੇ ਮੇਰੀ ਆਮਦਨ ਦਾ ਸਾਧਨ ਹੋ ਗਿਆ ਕਿਰਾਏ ਦਾ ਮਕਾਨ, ਔਰ ਮੈਂ ਪਾਲਿਸੀ ਨੂੰ ਇਨਫਲੂਐਂਸ ਵੀ ਕਰਾ ਸਕਦਾ ਤਾਂ ਉੱਥੇ ਘਰ ਓਨ ਕਰਨਾ ਮੁਸ਼ਕਿਲ ਹੋ ਸਕਦਾ ਕਿ ਨਹੀਂ ਹੋ ਸਕਦਾ? ਹੁਣ ਇਹ ਦੋਨੇ ਗੱਲਾਂ ਸਾਈਮਲਟੇਨੀਅਸਲੀ ਚੱਲ ਰਹੀਆਂ ਨੇ। ਇੱਕ ਪਾਸੇ ਤਾਂ ਆਪਾਂ ਕਾਨੂੰਨ ਬਣਾ ਰਹੇ ਹਾਂ ਕਿ ਬਈ ਜਿਹੜੇ ਲੋਕ ਸੜਕਾਂ ਤੇ ਬੈਠੇ ਆ ਉਹਨਾਂ ਨੂੰ ਫੜ ਕੇ ਅੰਦਰ ਦੋ ਜਾਂ ਇੱਥੋਂ ਦੌੜਾ ਦਿਓ, ਕਿਉਂਕਿ ਦੌੜ ਤਾਂ ਆਪ ਹੀ ਜਾਣਗੇ ਜਦੋਂ ਉਹਨਾਂ ਨੂੰ ਕੋਈ ਖਾਣ ਨੂੰ ਨਾ ਦੇਵੇ। ਜੇ ਤੁਸੀਂ ਆਪਣੇ ਧਰਮਾਂ ਨਾਲ ਦੇਖੋ ਤਾਂ ਜ਼ਕਾਤ ਕਰਦੇ ਹਾਂ, ਅਸੀਂ ਰੋਜ਼ਿਆਂ ਤੇ ਬਲੀਵ ਕਰਦੇ ਹਾਂ, ਤਾਂ ਮੈਂ ਤਾਂ ਕਹਿੰਦਾ ਕਿ ਯਾਰ ਤੁਸੀਂ ਧਾਰਮਿਕ ਵੀ ਨਹੀਂ ਰਹੇ, ਘੱਟੋ ਘੱਟ ਤੁਸੀਂ ਤੋਂ ਨਾਸਤਿਕ ਹੋ ਗਏ। ਘੱਟੋ ਘੱਟ ਸਰਕਾਰਾਂ ਉਹਨਾਂ ਕੁ ਤਾਂ ਆਪਣਾ ਚਿਹਰਾ ਮੋਹਰਾ ਬਣਾ ਕੇ ਰੱਖਣ, ਇਹਦਾ ਮਤਲਬ ਤੁਸੀਂ ਯੂ ਆਰ ਡਿਫਾਈਨ ਦੀ ਚਰਚ, ਯੂ ਆਰ ਡਿਫਾਈਨ ਦੀ ਗੁਰਦੁਆਰਾ। ਹੁਣ ਜੇ ਗੁਰਦੁਆਰੇ ਦੇ ਵਿੱਚ ਗੁਰੂ ਸਾਹਿਬ ਦੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਹੈ ਤੇ ਉਹ ਕਿਹਨਾਂ ਵਾਸਤੇ ਕੀਤੀ ਸੀ? ਖਾਂਦੇ ਪੀਂਦੇ ਲੋਕਾਂ ਵਾਸਤੇ ਕਲੱਬ ਥੋੜੀ ਬਣਾਏ ਸੀ ਕਿ ਆਓ ਉੱਥੇ ਆ ਕੇ ਪਾਰਟੀ ਕਰ ਲਓ? ਪਾਰਟੀ ਨਹੀਂ ਹੈ, ਉਹਦਾ ਕੰਸੈਪਟ ਕੀ ਹੈ ਵੀ ਕੋਈ ਭੁੱਖਾ ਨਹੀਂ ਸੋਣਾ ਚਾਹੀਦਾ, ਤੇ ਇਹਦਾ ਮਤਲਬ ਉਦੋਂ ਵੀ ਲੋਕ ਵਿਹਲੇ ਫਿਰਦੇ ਆ ਕੇ ਲੰਗਰ ਛੱਕ ਜਾਂਦੇ ਹੋਣਗੇ। ਉਹਦੇ ਨਾਲ ਨਾਲ ਇੱਕ ਸਪਿਰਿਟ ਵੀ ਨਾਲ ਚਲਾਈ ਹੈ ਕਿ ਇਸ ਟਾਈਮ ਜਿਹੜਾ ਕਿਤੇ ਸਿਸਟਮ ਦਾ ਪਿੱਛੇ ਦੋਜ਼ ਹੂ ਆਰ ਲੈਫਟ ਬਿਹਾਈਂਡ ਉਹਨਾਂ ਨੂੰ ਕਿਵੇਂ ਲੈ ਕੇ ਆਓ? ਹੁਣ ਸਾਰੇ ਨੈਚੁਰਲ ਰਿਸੋਰਸਿਸ ਤੇ ਕਬਜ਼ਾ ਹੋ ਰਿਹਾ, ਨੌਕਰੀਆਂ ਦੇ ਉੱਤੇ ਕਬਜ਼ਾ ਹੋ ਰਿਹਾ ਹਨਾ, ਦੋ ਚਾਰ ਕੰਪਨੀਆਂ ਵੱਲੋਂ ਸਾਰੇ ਰਿਟੇਲ ਚਲਾਏ ਜਾਂਦੇ ਆ, ਫਿਰ ਉਹ ਰਿਟੇਲ ਸਟੋਰਾਂ ਦੇ ਉੱਪਰ ਕੈਸ਼ ਮਸ਼ੀਨਾਂ ਲੱਗ ਜਾਂਦੀਆਂ ਨੇ, ਫਿਰ ਬੰਦਾ ਜਾਵੇ ਕਿੱਥੇ? ਹੁਣ ਜਿਹੜਾ ਬੰਦਾ ਰਿਪਲੇਸ ਹੁੰਦਾ ਜਾ ਰਿਹਾ, ਹੁਣ ਉਹ ਕਹਿੰਦੇ ਉਦੋਂ ਟੋਰਾਂਟੋ ਚੋਂ ਬਾਹਰ ਨਿਕਲ ਕੇ, ਟੋਰਾਂਟੋ ਚ ਤਾਂ ਰਹਿਣ ਜੋਗਾ ਨੀ ਕਿਉਂਕਿ ਕਿਰਾਏ ਵੱਧ ਗਏ, ਹੁਣ ਉਹ ਜੇ ਬੈਰੀ ਬੋਰੀ ਨੂੰ ਜਾਂਦੇ ਤੇ ਬੈਰੀ ਵਾਲੇ ਕਹਿੰਦੇ ਅਸੀਂ ਕਾਨੂੰਨ ਬਣਾਵਾਂਗੇ। ਹੁਣ ਬੜੇ ਚੰਗੇ ਤਰੀਕੇ ਨਾਲ ਆਈ ਆਲਵੇਜ਼ ਪ੍ਰੇਸ ਦੀਸ ਲੀਡਰ, ਕਿੰਨੇ ਸੋਹਣੇ ਕੋਟ ਪੈਂਟ ਵਾਲੇ ਅੰਗਰੇਜ਼ੀ ਮੀਡੀਅਮ ਤੇ ਪੜ੍ਹੇ ਹੋਏ ਬੱਚੇ ਆ, ਅੱਛੇ ਬੱਚੇ ਹੋ ਗਏ, ਮੇਰੇ ਵਾਂਗੂ ਸੋਹਣੀਆਂ ਪੰਜਾਬੀ ਚ ਪੜ੍ਹ ਪੜ੍ਹ ਗੱਲਾਂ ਮਾਰਦੇ, ਅਸੀਂ ਤਾਂ ਅਨਪੜ੍ਹ ਗਵਾਰ ਹੋ ਗਏ, ਇਹ ਤਾਂ ਅੱਛੇ ਬੰਦੇ ਆ, ਮਾੜੀ ਬਾਤ ਕਰ ਹੀ ਨਹੀਂ ਸਕਦੇ। ਹੁਣ ਇਹਨਾਂ ਲੋਕਾਂ ਨੂੰ ਜੇ ਕ੍ਰਾਈਮ ਦੇ ਨਾਂ ਦੇ ਉੱਤੇ ਆ ਕਿ ਬਾਈ ਤੁਹਾਡੇ ਤੇ ਪਰਚਾ ਹੋ ਜਾਊਗਾ, ਫਿਰ ਮੈਨੂੰ ਯਾਦ ਆਉਂਦਾ ਕਿ ਯਾਰ ਇਨਕੋ ਕਿਆ ਉਹ ਹੈ ਨਦੀ ਕੀ ਕਹਾਣੀ ਨੀ ਪੜੀ? ਉਹ ਹੈ ਨਦੀ ਪੰਜਾਬੀ ਚ ਰਹਿੰਦਾ ਸੀ, ਬਠਿੰਡੇ ਦਾ ਸੀਗਾ? ਨਹੀਂ ਯਾਰ, ਉਹ ਹੈਨਰੀ ਪੈਨ ਨੇਮ ਸੀ ਉਹਦਾ, ਪਰ ਹੋਰ ਤਾਂ ਰਾਈਟਰ ਸੀ, ਅਮਰੀਕਾ ਵਰਗੇ ਦੇਖ ਕੇ ਨਹੀਂ ਸੀ ਲਿਖਦਾ ਹੁੰਦਾ, ਸ਼ਾਇਦ ਅਮਰੀਕਾ ਤੇ ਹੁੰਦਾ ਸੀ ਯਾਰ ਉਹ। ਉਹ ਠੰਡ ਵਾਲੀ ਕਹਾਣੀ ਨਹੀਂ ਸੀ ਲਿਖੀ ਯਾਰ ਉਹਨੇ, ਕਿ ਇੱਕ ਆਦਮੀ ਸੜਕ ਦੇ ਉੱਪਰ ਆ ਕੇ ਰਾਤ ਨੂੰ ਘੁੰਮਦਾ ਫਿਰਦਾ ਤੇ ਸੋਚਦਾ ਕਿ ਮੈਂ ਕੋਈ ਚੋਰੀ ਕਰ ਲਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਜੇਲ੍ਹ ਹੋ ਜੇ, ਉਹਨੂੰ ਜੇਲ੍ਹ ਹੀ ਨਹੀਂ ਹੁੰਦੀ, ਉਹ ਕਿਸੇ ਨੂੰ ਆ ਕੇ ਤੰਗ ਕਰਦਾ, ਉਹ ਵੀ ਉਹਨੂੰ ਕਹਿੰਦਾ ਚੱਲ ਕੋਈ ਨੀ ਭਰਾਵਾ ਚੱਕ ਰੁਪਈਆ ਤੇਰਾ ਏਦਾਂ ਸਰ ਜੂਗਾ। ਉਹ ਦੇਖਦਾ ਕਿ ਅੱਜ ਮੈਂ ਬੜੀ ਕੋਸ਼ਿਸ਼ ਕੀਤੀ ਹੈ, ਸਰਦੀਆਂ ਆਉਣ ਵਾਲੀਆਂ, ਕੋਈ ਕ੍ਰਾਈਮ ਕਰਦਾ ਤਾਂ ਚੰਗ ਕੇ ਸਰਕਾਰ ਮੈਨੂੰ ਜੇਲ੍ਹ 'ਚ ਭੇਜ ਦੇ, ਪਰ ਉਹ ਉਸ ਰਾਤ ਉਸ ਗਰੀਬ ਨੂੰ ਕੋਈ ਜੇਲ੍ਹ 'ਚ ਵੀ ਨਹੀਂ ਭੇਜਣ ਵਾਲੀ ਕਾਰਵਾਈ ਹੁੰਦੀ, ਬਾਅਦ 'ਚੋਂ ਕਿਤੇ ਬੈਂਚ ਤੇ ਸੁਣਦਾ ਤੇ ਉਦੋਂ ਤੱਕ ਮੂਡ ਬਦਲ ਜਾਂਦਾ, ਇਹਨਾਂ ਨੂੰ ਆ ਕੇ ਪੁਲਿਸ ਵਾਲੇ ਫੜ ਕੇ ਲੈਂਦਾ। ਤੁਸੀਂ ਪੜ੍ਹ ਲਓ ਇਹ ਬੋਰ ਦੀ ਕਹਾਣੀ ਜਦੋਂ ਮਰਜ਼ੀ ਪੜ੍ਹ ਲਓ। ਸਵਾਲ ਇੱਥੇ ਇਹ ਆਉਂਦਾ ਕਿ ਇਹਨਾਂ ਦੋਨਾਂ ਸਟੋਰੀਜ਼ ਦੇ ਵਿੱਚ ਕੋਈ ਲਿੰਕ ਹੈਗਾ ਕਿ ਨਹੀਂ ਹੈ? ਇੱਕ ਪਾਸੇ ਕਹਿੰਦੇ ਆ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਡਗਫੋਰਡ ਹੋਰਾਂ ਨੇ ਕਿਹਾ 2018 ਚ ਜਦੋਂ ਸਰਕਾਰ ਬਣਦੀ ਹੈ, ਤੇ ਇਹ ਕਹਿੰਦੇ ਇਹਨਾਂ ਨੇ ਰੈਂਟ ਕੰਟਰੋਲ ਦਾ ਜੋ ਸਿਸਟਮ ਸੀ ਡਗਫੋਰਡ ਨੇ ਉਹ 15 November 2018 ਨੂੰ ਹਟਾਤਾ। ਉਦੋਂ ਇਹਨਾਂ ਦੀ ਸਟੇਟਮੈਂਟ ਸੀ ਦ ਮੂਵ ਵੁੱਡ ਪ੍ਰੋਵਾਈਡ ਮਾਰਕੀਟ ਬੇਸਡ ਇਨਸੈਂਟਿਵ ਫੋਰ ਸਪਲਾਈ ਗਰੋਥ। ਕਹਿੰਦੇ ਹੁਣ ਸਾਡੇ ਕੋਲ ਮਾਰਕੀਟ ਵਿੱਚ ਘਰ ਘੱਟ ਨੇ, ਰੈਂਟ ਦੀ ਡਿਮਾਂਡ ਜ਼ਿਆਦਾ, ਲੋਕ ਰੈਂਟਡ ਅਕੋਮੋਡੇਸ਼ਨ ਚਾਹੁੰਦੇ ਆ ਕਿ ਰੈਂਟਲ ਅਕੋਮੋਡੇਸ਼ਨ ਮਿਲ ਜਾਣ, ਉਹ ਤਾਂ ਹੀ ਮਿਲਣਗੀਆਂ ਜੇ ਘਰਾਂ 'ਚ ਪੈਸੇ ਲਾਉਣ ਵਾਲਿਆਂ ਨੂੰ ਮੁਨਾਫਾ ਹੋਵੇ ਵੀ ਮੈਂ ਕਿਉਂ ਇੱਥੇ ਆਵਾਂ ਬਈ। ਹੁਣ ਉਹ ਕਹਿੰਦੇ ਵੀ ਉਹ ਕਿਰਾਏ ਜੇ ਜ਼ਿਆਦਾ ਵਧਾ ਸਕਣ ਦੀ ਉਹਨਾਂ ਨੂੰ ਆਪਾਂ ਖੁੱਲ ਦੇ ਦਈਏ ਕਿ ਚਾਹੇ 10% ਵਾਧਾ ਕਰੋ ਚਾਹੇ 15 ਕਰ ਲਓ, ਤੁਹਾਡੇ ਹੱਥ 'ਚ ਹੋਊਗਾ, ਅਤੇ ਉਹ ਜ਼ਿਆਦਾ ਘਰ ਬਣਾ ਦੇਣਗੇ ਆ ਕੇ। ਸੋ ਘਰ ਬਣਾ ਦੇਣਗੇ ਤਾਂ ਲੋਕਾਂ ਨੂੰ ਘਰ ਮਿਲ ਜੂਗਾ, ਬੜੀ ਸੋਹਣੀ ਗੱਲ ਹੈ। ਫਿਰ ਉਹ ਮਾਰਕੀਟ ਵਾਲਿਆਂ ਨੇ ਆ ਕੇ ਘਰ ਬਣਾਤੇ ਤੇ ਇੰਨਾ ਕਿਰਾਇਆ ਲੈਣ ਲੱਗ ਗਏ ਕਿ ਲੋਕਾਂ ਨੂੰ ਕਿਰਾਇਆ ਦੇਣਾ ਔਖਾ ਹੋ ਗਿਆ, ਤਨਖਾਹਾਂ ਤਾਂ ਉਸ ਤਰ੍ਹਾਂ ਵੱਧ ਨਹੀਂ ਰਹੀਆਂ ਜਿਸ ਤਰ੍ਹਾਂ ਕਿਰਾਏ ਵੱਧ ਰਹੇ ਨੇ। ਹੁਣ ਉਹ ਕਹਿੰਦੇ ਆ ਕਿ ਇਹ ਪੋਲਿਸੀ ਦਾ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਫਾਰਮੂਲਾ ਕਿਉਂ ਨਹੀਂ ਹੱਲ ਹੋਇਆ? ਹੁਣ ਮੈਨੂੰ ਨਹੀਂ ਪਤਾ ਕਿ ਡਿਮਾਂਡ ਐਂਡ ਸਪਲਾਈ ਦੇ ਨਾਲ ਇਹ ਫਾਰਮੂਲਾ ਹੱਲ ਹੋ ਸਕਦਾ ਸੀ। ਇਹ ਦੇਖਣ ਵਾਲੀ ਗੱਲ ਆ ਜਾਂਦੀ ਹੈ ਕਿ ਜੇ ਇਹਦੇ ਨਾਲ ਹੱਲ ਹੋਣਾ ਹੁੰਦਾ ਤੇ ਕਹਿੰਦੇ ਫਿਰ ਨਤੀਜੇ ਮਿਲ ਜਾਂਦੇ, ਹੁਣ ਤਾਂ ਇਹ ਬੈਕ ਟਰੈਕ ਕਰ ਗਈ। ਜੇ ਬੈਕ ਟਰੈਕ ਕਰ ਗਈ ਇਹ ਪੋਲਿਸੀ ਤੇ ਮੁੜ ਕੇ ਫਿਰ ਬੈਰੀ ਵਾਲੇ ਪਾਸੇ ਜਾਓ ਤੇ ਉੱਥੇ ਤੁਸੀਂ ਕਾਨੂੰਨ ਬਣਾ ਲਓ, ਜਿੱਥੇ ਕਾਨੂੰਨ ਬਣਾ ਕੇ ਲੋਕਾਂ ਨੂੰ ਕੱਢਣਾ ਪੈ ਰਿਹਾ। ਇਹ ਦੋਨੇ ਮਿਸ਼ਨ ਦੇ ਵਿੱਚੋਂ ਤੇ ਆਖਰ ਆਪਾਂ ਸਫਲ ਕਿੱਥੇ ਹੋਵਾਂਗੇ ਕਿ ਇਹ ਕ੍ਰਿਮੀਨਲਾਈਜੇਸ਼ਨ ਠੀਕ ਹੈ, ਹੁਣ ਕ੍ਰਿਮੀਨਲਾਈਜੇਸ਼ਨ ਦੇ ਉੱਤੇ ਉਹ ਦੇ ਆਰ ਗੋਇੰਗ ਬੈਕ ਔਨ ਵਟ ਦੇ ਹੈਵ ਸੈਡ ਕਿ ਹੁਣ ਉਹ ਆਪਣੀ ਅਮੈਂਡਮੈਂਟ ਜਿਹੜੀ ਉਹਨਾਂ ਨੇ ਦੋ ਪਾਈਆਂ ਸੀ ਕਿ ਹਾਂ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਭੁੱਖੇ ਨੂੰ ਰੋਟੀ ਦੇਣਾ ਵੀ ਅਪਰਾਧ ਹੋ ਜਾਊਗਾ। ਹਾਲਾਂਕਿ ਮੈਂ ਆਪ ਕਹਿਣਾ ਆ ਕਿ ਭਾਈ ਇਹ ਤੋਂ ਬਿਓਂਡ ਜਾਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਫਿਰ ਤੁਸੀਂ ਧਾਰਮਿਕ ਸੰਸਥਾਵਾਂ ਦੇ ਉੱਪਰ ਵੀ ਕਰੋਗੇ ਕਿ ਤੁਸੀਂ ਇਹ ਕਿਵੇਂ ਪਤਾ ਕਰੋਗੇ ਕਿ ਵੈਦਰ ਯੂ ਆਰ ਫੀਡਿੰਗ ਹੋਮਲੈਸ। ਹੁਣ ਮੈਂ ਇਹ ਗੱਲ ਸੋਚੀ ਵੀ ਤੁਹਾਡੇ ਬੈਰੀ ਦੇ ਵਿੱਚ ਜੇ ਗੁਰਦੁਆਰਾ ਸਾਹਿਬ ਹੋ ਗਏ ਉੱਥੇ ਹਾਓ ਵਿਲ ਯੂ ਡਿਸਟਿੰਗੁਇਸ਼ ਕਿ ਇਹ ਬੰਦੇ ਕੋਲ ਪਹਿਲਾਂ ਇਹਦਾ ਕਾਰਡ ਹੋਵੇ ਕਿ ਆਪਣੀ ਇਨਕਮ ਸ਼ੋਅ ਕਰੇ ਵੀ ਹਾਂ ਬਈ ਮੈਂ ਕਮਾ ਤਾਂ ਸਕਦਾ ਪਰ ਮੈਂ ਵੈਸੇ ਗੁਰਦੁਆਰਾ ਸਾਹਿਬ ਆਇਆ, ਮੈਂ ਪ੍ਰਸ਼ਾਦ ਦੇ ਤੌਰ ਤੇ ਖਾਣਾ ਆਇਆ, ਭੁੱਖ ਮਿਟਾਉਣ ਨਹੀਂ ਆਇਆ। ਔਰ ਇਹ ਗੱਲ ਕਈ ਵਾਰ ਵੀ ਆਉਂਦੀ ਹੈ, ਮੈਂ ਸਿਰਫ ਸਿੱਖ ਧਰਮ ਦੇ ਮਾਡਲ ਨੂੰ ਥੋੜਾ ਨੇੜਿਓਂ ਵੇਖਿਆ, ਉਹਦੀ ਐਗਜ਼ਾਮਪਲ ਲੈ ਕੇ ਗੱਲ ਕਰਦਾ ਕਿ ਉੱਥੇ ਫਿਰ ਜੇ ਅਸੀਂ ਦਿੰਦੇ ਫੜੇ ਗਏ, ਜੇ ਕਿਸੇ ਦੀ ਮੈਨੇਜਮੈਂਟ ਕੋਲ ਇਹ ਗੱਲ ਆ ਜਾਂਦੀ ਹੈ ਬੈਰੀ ਦਾ ਜੇ ਕਾਨੂੰਨ ਦੀ ਅਮੈਂਡਮੈਂਟ ਪਾਸ ਹੋ ਜਾਏ, ਤੁਸੀਂ ਦੇਖੋ ਇਹ ਗੱਲਾਂ ਕੀ ਕਰ ਰਹੇ ਆ ਕਿ ਜੇ ਇਹ ਕਾਨੂੰਨ ਪਾਸ ਹੋ ਜਾਂਦਾ ਤਾਂ ਫਿਰ ਕੀ ਤੁਸੀਂ ਇਹ ਕਹੋਗੇ ਵੀ ਬਾਈ ਆਓ ਮੈਂ ਤਾਂ ਕੱਲ੍ਹ ਨੂੰ ਰਿਪੋਰਟ ਬਣਾ ਦੂੰਗਾ ਕਿ ਉਸ ਗੁਰਦੁਆਰਾ ਸਾਹਿਬ ਚ ਦੇਰ ਇਜ਼ ਅ ਬੀ ਲਾਈਨ ਆਈ ਹੈਵ ਸੀਨ ਆਫ ਪੀਪਲ ਹੂ ਆਰ ਹੋਮਲੈਸ ਐਂਡ ਦੇ ਵਰ ਹੰਗਰੀ ਐਂਡ ਦੇ ਹੈਡ ਨੋ ਵੇਅਰ ਟੂ ਗੋ ਬਟ ਦੇ ਹੈਵ ਫਾਊਂਡ ਅ ਸੇਫ ਹੈਵਨ ਐਟ ਅ ਗੁਰਦੁਆਰਾ ਵੇਅਰ ਦੇ ਕੈਨ ਗੋ ਐਂਡ ਈਟ ਨਾਓ ਵਟ। ਜਾਂ ਕੋਈ ਹੋਰ ਇਸ ਤਰ੍ਹਾਂ ਦੀ ਸੰਸਥਾ ਕੰਮ ਕਰਦੀਆਂ ਨੇ, ਉਹ ਚੈਰੀਟੇਬਲ ਹੈ, ਉਹਨਾਂ ਨੂੰ ਕ੍ਰਿਮੀਨਲ ਐਕਟੀਵਿਟੀ ਚ ਪਾਵਾਂਗੇ ਤਾਂ ਸਾਡੀ ਇੱਕ ਬੇਸਿਕ ਸਪਿਰਿਟ ਕੀ ਹੈ? ਤਾਂ ਜਿਹੜੀ ਧਰਮ ਦੇ ਨਾਲ ਦਿਆਨਤਾ ਜੁੜੀ ਹੋਈ ਸੀਗੀ ਤੇ ਘੱਟੋ ਘੱਟ ਜੇ ਉਸੇ ਮਾਡਲ ਨੂੰ ਆਪਾਂ ਠੀਕ ਮੰਨ ਲਈਏ, ਮੌਜੂਦਾ ਪੋਲੀਟੀਕਲ ਲੈਵਲ ਤੇ ਇਹਨੂੰ ਨਾ ਡਿਸਕਸ ਕਰੀਏ ਤਾਂ ਕੀ ਉਸ ਮਾਡਲ ਨੂੰ ਵੀ ਚੈਲੰਜ ਕਰਨ ਲੱਗ ਗਏ ਆਪਾਂ? ਆਪਾਂ ਥੋੜਾ ਜਿਹਾ ਤਾਂ ਦੇਖ ਲਓ ਨਾ ਵੇਅਰ ਵੀ ਆਰ ਗੋਇੰਗ। ਧੜਾ ਧੜ ਕਾਨੂੰਨ ਬਣਾ ਲੈਂਦੇ ਆ, ਹੁਣ ਵਿਰੋਧ ਕਰਨ ਵਾਲੇ ਇਹੀ ਗੱਲ ਕਹਿ ਰਹੇ ਆ, ਕਹਿੰਦੇ ਇਫ ਦੇ ਆਰ ਡਿਟਰਮਿਨਡ ਟੂ ਗੋ ਅਹੈਡ ਵਿਦ ਸਮ ਟਾਈਪ ਆਫ ਬਾਏ ਲਾਅ, ਏਦਾਂ ਦਾ ਜੇਕਰ ਨਿਯਮ ਬਣਾਉਂਦੇ ਆ, ਇਫ ਦੇ ਵਾਂਟ ਟੂ ਮਾਡਰਨਾਈਜ਼ ਦਾ ਲੈਂਗੁਏਜ ਦੈਨ ਵੀ ਵਿਲ ਬੀ ਹੈਪੀ ਟੂ ਸਬਮਿਟ ਲੈਂਗੁਏਜ ਦੈਟ ਇਜ਼ ਰਿਟਨ ਥਰੂ ਅ ਹਿਊਮਨ ਰਾਈਟਸ ਮੈਨ। ਕਹਿੰਦੇ ਫਿਰ ਅਸੀਂ ਜਿਹੜਾ ਇਨਸਾਨੀ ਹਕੂਕ ਦੀ ਗੱਲ ਕਰਦੇ ਆ ਜਿਹਨੇ ਉਸ ਅੱਖਾਂ ਨਾਲ ਦੁਨੀਆਂ ਨੂੰ ਦੇਖਿਆ ਹੈ, ਤੇ ਅਸੀਂ ਵੀ ਕਹਿੰਦੇ ਇਹਦੀ ਲੈਂਗੁਏਜ ਬਣਾ ਦਿੰਦਾ। ਜੇ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ ਨਿਕੰਮਿਆਂ ਨੂੰ ਨਿਕੰਮੇ ਬਣਾ ਰਹੇ ਨੇ, ਤੇ ਉਹ ਬੰਦੇ ਦੀ ਕੀ ਯੋਗਤਾ ਹੋਣੀ ਚਾਹੀਦੀ ਜਿਹਦੀ ਜਗ੍ਹਾ ਟੈਲਰ ਮਸ਼ੀਨ ਲੱਗ ਗਈ, ਹੁਣ ਉਹ ਮਸ਼ੀਨ ਨਾਲ ਕਿਵੇਂ ਕੰਪੀਟ ਕਰੇ? ਹੁਣ ਤੁਸੀਂ ਯੋਗਤਾ ਦਾ ਸਵਾਲ ਲਿਆਉਂਦਾ, ਬਿਲਕੁਲ ਠੀਕ ਹੈ, ਮੈਂ ਇੱਕ ਕੈਸ਼ੀਅਰ ਹਾਂ, ਮੈਂ ਸਕੈਨ ਕਰਕੇ ਗੁਡਸ ਦਿੰਦਾ ਸੀ ਤੇ ਮੈਨੂੰ ਤਨਖਾਹ ਮਿਲ ਜਾਂਦੀ ਸੀ, ਮੇਰੀ ਜਗ੍ਹਾ ਮਸ਼ੀਨ ਲੱਗ ਗਈ, ਹੁਣ ਦੱਸੋ ਮੈਂ ਕਿਵੇਂ ਕਾਬਲੀਅਤ, ਕਿਹੜੀ ਕਾਬਲੀਅਤ ਪੈਦਾ ਕਰੀ? ਹੁਣ ਮੈਨੂੰ ਕੋਲ ਤੁਸੀਂ ਸੋਫਟਵੇਅਰ ਇੰਜੀਨੀਅਰ ਬਣ ਕੇ ਸਾਰੀਆਂ ਮਸ਼ੀਨਾਂ ਨੂੰ ਪ੍ਰੋਗਰਾਮ ਕਰ ਦਿਓ, ਤਾਂ ਕਰ ਦਿੱਤਾ ਕਿਸੇ ਨੇ। ਹੁਣ ਕਹਿੰਦੇ ਸਕਿੱਲ ਅਪਗ੍ਰੇਡ ਕਰ ਲਓ, ਇੰਨੇ ਬੰਦਿਆਂ ਦੀ ਮੈਨੂੰ ਅਪਗ੍ਰੇਡ ਕਰੋ। ਔਰ ਇਹ ਭਰਾਵਾ ਜਦੋਂ ਸਕਿੱਲ ਅਪਗ੍ਰੇਡ ਹੁੰਦੀ ਹੈ ਤੇ 10 ਬੰਦਿਆਂ ਦੀ ਜੋਬ ਦੇ ਕੰਪਰੋਮਾਈਜ਼ ਤੇ ਹੁੰਦੀ ਆ। ਹੁਣ ਉਸ ਤੋਂ ਬਾਅਦ ਨਵੀਂ ਟੈਕਨੋਲੋਜੀ ਆ ਜਾਂਦੀ ਹੈ, ਇਹ ਵੀ ਗੱਲ ਠੀਕ ਹੈ, ਪਰ ਕੀ ਉਹਨਾਂ ਕੋਲ ਉਹਨੇ ਸਾਧਨ ਹੁੰਦੇ ਆ? ਲਗਾਤਾਰ ਬੰਦਾ ਰਿਪਲੇਸ ਹੋ ਰਿਹਾ, ਲਗਾਤਾਰ ਅਸੀਂ ਰਿਪਲੇਸ ਹੋ ਰਹੇ ਹਾਂ। ਸੋ ਇਸ ਕੁਐਸਚਨ ਨੂੰ ਡਿਸਕਸ ਕਰਨ ਦਾ ਜੋ ਪੈਰਾਮੀਟਰ ਤੇ ਪੈਰਾਡਾਈਮਸ ਹੋਣੇ ਚਾਹੀਦੇ ਆ, ਮੈਨੂੰ ਸੋਸਾਇਟੀ ਦੇ ਵਿੱਚ ਲੈਕ ਕਰਦੇ ਦਿਖਾਈ ਦਿੰਦੇ ਆ। ਟੂ ਬੈਕ ਪੈਡਲ ਐਂਡ ਸੇ ਨੋ ਦੈਟਸ ਨੋਟ ਵਟ ਵੀ ਮੈਂਟ ਵਿਲ ਦੈਨ ਟੇਕ ਦੈਮ ਆਊਟ ਬਿਕੋਜ ਦੈਟਸ ਵਟ ਇਟ ਸੇਜ਼। ਕਹਿੰਦੇ ਫਿਰ ਇਸ ਹਿਸਾਬ ਨਾਲ ਇਹ ਕਾਨੂੰਨ ਨੂੰ ਅਸੀਂ ਹੁਣ ਲਿਆ ਕੇ ਕਿੱਥੇ ਖੜਾ ਕਰਾਂਗੇ? ਮੇਅਰ ਨੇ ਇੱਕ ਗੱਲ ਜ਼ਰੂਰ ਕਹੀ ਹੈ, ਬੈਰੀ ਦੇ ਸਟੇਟ ਪਰਸਨ ਨੇ ਸਪੋਕਸ ਪਰਸਨ ਨੇ ਗੱਲ ਕਹੀ ਹੈ ਕਿ ਅਸੀਂ ਤਾਂ $16 lakh ਖਰਚਤਾ ਵਾਰਮਿੰਗ ਸੈਂਟਰ ਤੇ ਫੂਡ ਦੀ ਇਨਸ਼ੋਰ ਕਰਨ ਲਈ ਗਰੰਟੀ, ਪਰ ਸਾਡੇ ਸਿਸਟਮ ਦੇ ਵਿੱਚ ਵੱਡਾ ਫਲੋ ਆ ਕਿ ਪੀਪਲ ਆਰ ਬੀਂਗ ਡਿਸਪਲੇਸਡ। ਬਾਈ ਜੀ ਅੱਜ ਕੋਈ ਚੰਗੀਆਂ ਤਨਖਾਹਾਂ ਲੈਣ ਵਾਲੇ ਆ, ਕੱਲ ਉਹ ਵੀ ਹੋ ਸਕਦੇ ਆ, ਇਹ ਯੂਨੀਵਰਸਿਟੀਆਂ ਵੀ ਖਾਲੀ ਹੋ ਸਕਦੇ ਆ, ਕਾਲਜਸ ਵੀ ਖਾਲੀ ਹੋ ਸਕਦੇ ਆ, ਆਈਟੀ ਸੈਕਟਰ ਦੇ ਵਿੱਚ ਵੀ ਕੁਛ ਲੋਕ ਆਪਣੇ ਹੱਥੀ ਉਹ ਸੋਫਟਵੇਅਰ ਬਣਾ ਰਹੇ ਆ ਜਿਹੜੇ ਕੱਲ ਉਹਨਾਂ ਨੂੰ ਰਿਪਲੇਸ ਕਰ ਦੇਣਗੇ। ਹਾਂ ਮੈਂ ਕਹਿ ਦੂੰਗਾ ਵੀ ਤੁਸੀਂ ਹੋਰ ਸਕਿੱਲ ਬਣਾ ਲਓ, ਹੋਰ ਸਕਿੱਲ ਬਣਾ ਲਓ, ਪਰ ਅੱਗੇ ਦੀ ਅੱਗੇ ਬੰਦੇ ਦੀ ਲੋੜ ਘਟਦੀ ਜਾ ਰਹੀ ਹੈ। ਪਰ ਜੇ ਉਸ ਤਰ੍ਹਾਂ ਦੇ ਹਿਸਾਬ ਦਾ ਪ੍ਰੋਡਕਸ਼ਨ ਦੇਖੋਗੇ ਤੇ ਘਰਾਂ 'ਚ ਰਹਿਣ ਵਾਸਤੇ ਵੀ ਬੰਦੇ ਚਾਹੀਦੇ, ਮਸ਼ੀਨਾਂ ਨੇ ਨਹੀਂ ਆ ਕੇ ਟੈਲਰ ਨੇ ਸੌਂ ਜਾਣਾ, ਇਹ ਵੀ ਖਿਆਲ ਰੱਖ ਲਿਓ। ਹੁਣ ਗੱਲ ਕੀ ਆਉਂਦੀ ਹੈ ਕਿ ਜੇ ਅਸੀਂ ਇਹਦਾ ਇੰਬੈਲੈਂਸ ਕਰਤਾ, ਸਾਰੀ ਸੋਸਾਇਟੀ ਦਾ ਇੱਕ ਇੰਬੈਲੈਂਸ ਹੋ ਰਿਹਾ, ਅਜੇ ਵੀ ਸਾਰਾ ਬਾਇਓਮੈਸ ਖਰਾਬ ਕਰ ਦਿੱਤਾ, ਤੁਸੀਂ ਦੋ ਗੱਲਾਂ ਗੌਰ ਕਰਿਓ, ਮੇਰੀ ਰਿਪੋਰਟ ਨਾ ਮੰਨੋ, ਯੂ ਸਰਚ ਇਟ ਯੋਰ ਸੈਲਫ ਕਿ ਪੂਰੀ ਅਰਥ ਦਾ ਜੋ ਬਾਇਓਮੈਸ ਦੀ ਡਾਇਵਰਸਿਟੀ ਸੀ ਨਾ, ਕਿ ਕਿੰਨੇ ਪਦਾਰਥ ਬਣੇ ਆ, ਕਿੰਨੇ ਕ੍ਰੀਏਚਰ ਇਸ ਦੁਨੀਆਂ ਦੇ ਉੱਤੇ ਰਹਿੰਦੇ ਆ, ਪਰਿੰਦੇ ਜੀਵ ਜੰਤੂ, ਉਹਨਾਂ ਵਿੱਚੋਂ ਵੀ ਮੋਸਟ ਆਫ ਦਾ ਐਨੀਮਲਸ ਔਰ ਕ੍ਰੀਏਚਰ ਲਿਵਿੰਗ ਔਨ ਦਿਸ ਅਰਥ ਲਾਈਕ 70-80% ਦੇ ਆਰ ਡੋਮੈਸਟੀਕੇਟਡ। ਅਸੀਂ ਵਾਇਲਡ ਲਾਈਫ ਨੂੰ ਬਿਲਕੁਲ ਖਤਮ ਕਰ ਲਿਆ। ਜੇ ਅੱਜ ਵੀ ਮੁਰਗੇ ਬਹੁਤ ਜ਼ਿਆਦਾ ਨੇ ਤੇ ਉਹ ਫਾਰਮੀ ਮੁਰਗੇ ਹੀ ਆ, ਗਾਈਆਂ ਵੀ ਆ ਫਾਰਮੀ ਨੇ। ਸੋ ਇਸ ਤਰ੍ਹਾਂ ਜਿਹੜਾ ਬੰਦਾ ਜਾਂ ਬੰਦੇ ਦੇ ਕੰਟਰੋਲ ਵਿੱਚ ਤਿਆਰ ਕੀਤੀਆਂ ਚੀਜ਼ਾਂ ਹੀ ਇਸ ਦੁਨੀਆਂ ਤੇ ਫੈਲ ਰਹੀਆਂ, ਸਾਡੀਆਂ ਫਸਲਾਂ ਫੈਲ ਰਹੀਆਂ ਨੇ ਪਰ ਪੈਸਟੀਸਾਈਡ ਪਾ ਪਾ ਕੇ ਅਸੀਂ ਦੂਜੀ ਵੀਡਸ ਨੂੰ ਖਤਮ ਕਰ ਦਿੱਤਾ। ਸੋ ਇਹ ਸਾਰਾ ਇੰਬੈਲੈਂਸ ਨੇ 40-50 ਸਾਲਾਂ ਚ ਬੰਦੇ ਦੀ ਪੂਰੀ ਹੈਲਥ ਦਾ ਸਟਰਕਚਰ ਖਰਾਬ ਕਰ ਦਿੱਤਾ ਤੇ ਉਹ ਕੀਮਤ ਦੇਣੀ ਪੈਂਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਇਕਨੋਮਿਕ ਇੰਬੈਲੈਂਸ ਕ੍ਰੀਏਟ ਹੋ ਜਾਊਗਾ, ਪੀਪਲ ਵੁੱਡ ਬੀ ਪੁਸ਼ਡ ਆਊਟ। ਪਰ ਟੋਰਾਂਟੋ ਚ ਜੇ ਇੰਨੇ ਘਰ ਬਣਾ ਵੀ ਲਏ, ਇਹਨਾਂ ਘਰਾਂ ਚ ਰਹਿਣ ਵਾਸਤੇ ਇੰਨੀਆਂ ਚੰਗੀਆਂ ਤਨਖਾਹਾਂ ਵਾਲੀਆਂ ਜੋਬਸ ਕਿੱਥੋਂ ਲੈ ਕੇ ਆਉਣਗੇ? ਸਵਾਲ ਇਹ ਹੈ ਕਿ $4,000 ਜੇ $3,000 ਪਰ ਮੰਥ ਸਿਰਫ ਤੇ ਸਿਰਫ ਰੈਂਟ ਦੇਣਾ, ਉਸ ਤੋਂ ਬਾਅਦ ਬਾਕੀ ਖਰਚੇ ਲਾ ਕੇ ਚੱਲੋ ਤਾਂ ਤੁਹਾਨੂੰ ਇੱਕ ਬੰਦਾ ਟੋਰਾਂਟੋ ਸ਼ਹਿਰ ਵਿੱਚ ਇੱਜ਼ਤ ਨੂੰ ਮਾਰੋ ਗੋਲੀ, ਸਿਰਫ ਸਰਵਾਈਵ ਕਰਕੇ ਕੰਮ ਤੇ ਜਾ ਕੇ ਕੰਮ ਤੇ ਵਾਪਸ ਆਉਣ ਲਈ ਵੀ ਤੁਹਾਨੂੰ ਉਹਦੀ ਪਾਕਟ ਵਿੱਚ $5,000-$6,000 ਪਾਉਣੇ ਪੈਣਗੇ। ਔਰ ਉਹਦੇ ਕੋਈ ਬੱਚਾ ਨਹੀਂ ਹੋਣਾ ਚਾਹੀਦਾ, ਜੇ ਬੱਚਾ ਹੈ ਵੀ ਤੇ ਬੱਚੇ ਦੇ ਸ਼ੌਕ ਨਹੀਂ ਹੋਣੇ ਚਾਹੀਦੇ, ਕੋਈ ਪਲੇਅਰ ਬਣਨ ਦਾ ਸੁਪਨਾ ਨਾ ਲਵੇ। ਕਿਉਂਕਿ ਹਾਕੀ ਜਾ ਕੇ ਪਤਾ ਕਰ ਲਿਓ ਆਈਸ ਹਾਕੀ ਦੀ ਸਟਿੱਕ ਦੀ ਕੀ ਕੀਮਤ ਹੈ ਤੇ ਉਹ ਬੈਗ ਕਿੰਨੇ ਦਾ ਆਊਗਾ, ਸ਼ੂਜ਼ ਕਿੰਨੇ ਦੇ ਆਉਣਗੇ, ਤੁਸੀਂ ਆਪ ਜਾਣਦੇ ਹੋ, ਯੂ ਆਰ ਲਿਵਿੰਗ ਓਵਰ ਦੇ। ਸੋ ਜਿਹੜੇ ਵੀ ਇਹ ਮਾਡਲ ਤੇ ਡਿਸਕਸ਼ਨ ਹੋ ਰਹੀਆਂ ਨੇ, ਮੈਨੂੰ ਲੱਗਦਾ ਕਿ ਇਹਨਾਂ ਦੀ ਬੜੀ ਥੋਰੋ ਡਿਬੇਟ ਹੋਣੀ ਚਾਹੀਦੀ ਆ ਤੇ ਇਸ ਡਿਬੇਟ ਦੇ ਵਿੱਚ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਪੱਧਰ ਤੇ ਸ਼ਾਮਲ ਵੀ ਹੋਣਾ ਚਾਹੀਦਾ। ਤੇ ਅੱਜ ਦੇ ਖਬਰਾਂ ਦੇ ਵਿੱਚ ਮੇਰੇ ਕੋਲ ਡਿਸਕਸ਼ਨ ਵੀ ਇੰਨੇ ਕੁ ਪੁਆਇੰਟ ਸੀਗੇ ਤੇ ਕੁਝ ਇੱਕ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਕਿਉਂਕਿ ਪ੍ਰੋਗਰਾਮ ਦੇ ਸਹਿਯੋਗੀ ਰਾਜਾ ਬਾਦਸ਼ਾਹ ਸਾਹਿਬ ਸਾਡੇ ਉਹਨਾਂ ਨੂੰ ਯਾਦ ਕਰਦੇ ਆ ਜੀ, ਉਹਨਾਂ ਦੇ ਬੰਦਿਆਂ ਆਲ ਸਟੇਟ ਇੰਸ਼ੋਰੈਂਸ ਸਿਸਟਮ ਦੇ ਹੇਠ ਤੁਹਾਨੂੰ $1,775 ਜਾਂ ਇਸ ਤੋਂ ਜ਼ਿਆਦਾ ਵੀ ਹੋ ਸਕਦਾ, ਤੁਹਾਡੇ ਕੇਸ ਤੇ ਡਿਪੈਂਡ ਕਰਦਾ, ਤੁਹਾਨੂੰ ਇਸ ਤਰ੍ਹਾਂ ਦੀ ਰਿਬੇਟਸ ਉਹਨਾਂ ਤੋਂ ਮਿਲ ਸਕਦੇ ਆ। ਤੇ ਜੇਕਰ ਤੁਸੀਂ ਹੋਮ ਆਟੋ ਇੰਸ਼ੋਰੈਂਸ ਨੂੰ ਕਲੱਬ ਕਰਕੇ ਲੈਣੇ ਹੋ ਤੇ ਉਹਨਾਂ ਦਾ ਜ਼ਿਆਦਾਤਰ ਮੋਟਾ ਜਿਹਾ ਇੱਕ ਮਾਡਲ ਇਹ ਹੈ ਕਿ ਜੇ ਕਿਸੇ ਕੋਲ ਇੱਕ ਘਰ ਤੇ ਦੋ ਕਾਰਾਂ ਹੋਣ ਤੇ ਉਹਨਾਂ ਦੀਆਂ ਬਾਕੀ ਕੰਡੀਸ਼ਨ ਮੀਟ ਕਰਦੀਆਂ ਹੋਣ ਤੇ ਉਹਨਾਂ ਨੂੰ $1,775 ਦੀ ਰਿਬੇਟ ਇਹਦੇ ਵਿੱਚ ਮਿਲ ਸਕਦੀ ਹੈ। ਤੇ ਜੇ ਉਹਨਾਂ ਨੂੰ ਕੰਟੈਕਟ ਕਰਨਾ ਹੋਵੇ ਰਾਜਾ ਬਾਦਸ਼ਾਹ ਸਾਹਿਬ ਆਲ ਸਟੇਟ ਇੰਸ਼ੋਰੈਂਸ ਵਾਲਿਆਂ ਨਾਲ ਤੇ 647-290-3773-647-290-3773 ਇਹਨਾਂ ਦਾ ਨੰਬਰ ਹੈ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਇਹ ਸੀ ਸਾਡੀ ਹੁਣ ਤੱਕ ਦੀਆਂ ਸੂਚਨਾਵਾਂ ਜੀ, ਤੇ ਹੁਣ ਖਬਰਾਂ ਦੇ ਬੁਲੇਟਿਨ ਦਾ ਸਮਾਂ ਹੋ ਚੁੱਕਿਆ ਤੇ ਖਬਰਾਂ ਤੋਂ ਬਾਅਦ ਮਿਲਦੇ ਹਾਂ ਅਗਲੇ ਹਿੱਸੇ ਵਿੱਚ ਨਾਲ ਸਾਡੇ ਗੈਸਟ ਹੋਣਗੇ ਗੱਲਬਾਤ ਦੀ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਚੋਣ ਦੀਆਂ ਖਬਰਾਂ ਤੋਂ। ਪਾਕਿਸਤਾਨ 'ਚ ਜਨਵਰੀ ਦੇ ਆਖਰੀ ਹਫ਼ਤੇ ਹੋਣਗੀਆਂ ਆਮ ਚੋਣਾਂ। ਇਰਾਨ ਵਿੱਚ ਹਿਜਾਬ ਪਹਿਨਣ ਤੋਂ ਇਨਕਾਰ ਕਰਨ ਤੇ ਸਜ਼ਾ ਦੇਣ ਸੰਬੰਧੀ ਬਿੱਲ ਹੋਇਆ ਪਾਸ। ਘਾਨਾ 'ਚ ਬੰਦੂਕਧਾਰੀਆਂ ਨੇ ਬੱਸਾਂ ਤੇ ਕੀਤੀ ਗੋਲੀਬਾਰੀ, 9 ਲੋਕਾਂ ਦੀ ਹੋਈ ਮੌਤ। ਅਮਰੀਕਾ ਮੈਕਸੀਕੋ ਸਰਹੱਦ ਤੇ ਪ੍ਰਵਾਸੀਆਂ ਦੀ ਆਮਦ ਵਿੱਚ ਲਗਾਤਾਰ ਵਾਧਾ। ਆਸਟ੍ਰੇਲੀਆਈ ਸਰਕਾਰ ਨੇ ਦੇਸ਼ ਦੇ COVID-19 ਦੇ ਪ੍ਰਭਾਵ ਦੀ ਜਾਂਚ ਦਾ ਕੀਤਾ ਐਲਾਨ। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਵਿੱਚ ਆਮ ਚੋਣਾਂ ਅਗਲੇ ਸਾਲ ਜਨਵਰੀ ਮਹੀਨੇ ਦੇ ਆਖਰੀ ਹਫ਼ਤੇ ਦੇ ਵਿੱਚ ਹੋਣਗੀਆਂ। ਵਿੱਤੀ ਸੰਕਟ ਦੇ ਨਾਲ ਜੂਝ ਰਹੇ ਦੇਸ਼ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਸਮੇਂ ਸਿਰ ਚੋਣਾਂ ਕਰਵਾਉਣ ਦੇ ਵੱਧ ਰਹੇ ਦਬਾਅ ਦੇ ਦੌਰਾਨ ਚੋਣ ਕਮਿਸ਼ਨ ਨੇ ਇਹ ਐਲਾਨ ਕੀਤਾ ਹੈ। ਕਮਿਸ਼ਨ ਨੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਚੋਣ ਹਲਕਿਆਂ ਦੀ ਹੱਦਬੰਦੀ ਦੇ ਕੰਮ ਦੀ ਸਮੀਖਿਆ ਕੀਤੀ ਹੈ ਤੇ ਹਲਕਿਆਂ ਦੀ ਹੱਦਬੰਦੀ ਦੀ ਸ਼ੁਰੂਆਤੀ ਸੂਚੀ 27 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਪਾਰਟੀਆਂ ਇਸ ਸਬੰਧੀ ਇਤਰਾਜ਼ ਦਾਖਲ ਕਰ ਸਕਣਗੀਆਂ, ਜਿਸ ਤੋਂ ਮਗਰੋਂ ਚੋਣ ਕਮਿਸ਼ਨ ਸਾਰੇ ਇਤਰਾਜ਼ਾਂ ਅਤੇ ਸੁਝਾਅ ਦਾ ਹੱਲ ਕਰੇਗਾ। ਬਿਆਨ ਮੁਤਾਬਕ ਸੂਚੀ ਦੇ ਸੰਬੰਧ ਵਿੱਚ ਪਾਰਟੀਆਂ ਦੇ ਇਤਰਾਜ਼ਾਂ ਅਤੇ ਸੁਝਾਵਾਂ ਤੇ ਵਿਚਾਰ ਕਰਨ ਤੋਂ ਮਗਰੋਂ 3 ਨਵੰਬਰ ਨੂੰ ਆਖਰੀ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ, ਜਿਸ ਮਗਰੋਂ ਚੋਣ ਪ੍ਰੋਗਰਾਮ ਸ਼ੁਰੂ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਹੱਦਬੰਦੀ ਦਾ ਕੰਮ ਖਤਮ ਹੋਣ ਤੇ 54 ਦਿਨਾਂ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਅਤੇ ਚੋਣ ਜਨਵਰੀ 2024 ਦੇ ਆਖਰੀ ਹਫ਼ਤੇ ਹੋਣਗੀਆਂ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਕੌਮੀ ਅਸੈਂਬਲੀ 9 ਅਗਸਤ ਨੂੰ ਭੰਗ ਕਰ ਦਿੱਤੀ ਗਈ ਸੀ। ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਸਨ। ਪਿਛਲੀ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਨਵੀਂ ਜਨਗਣਨਾ ਰਿਪੋਰਟ ਆਉਣ ਤੋਂ ਮਗਰੋਂ ਉਸ ਦੇ ਆਧਾਰ ਤੇ ਚੋਣ ਹਲਕਿਆਂ ਦੀ ਪੁਨਰ ਹੱਦਬੰਦੀ ਕੀਤੀ ਜਾਵੇਗੀ ਤੇ ਉਸ ਮਗਰੋਂ ਆਮ ਚੋਣਾਂ ਕਰਵਾਈਆਂ ਜਾਣਗੀਆਂ।
ایران دی سنسد نے ایک بل پاس کیتا ہے جس تحت جنتک تھاواں تے حجاب پہنن تو انکار کرن والیاں عورتاں اتے انہاں دا ساتھ دین والیاں تے بھاری جرمانہ لایا جاوے گا۔ ایران نے ایک قدم 22 سال مہیلا امینی دی موت نو ایک سال پورا ہون تو کچھ سمے بعد چکیا ہے۔ مہیسا امینی نو اسلامک روایتی کپڑیاں دا پالن نہ کرن دے دوش ہیٹھ موریلٹی پولیس نے حراست وچ لیا سی۔ بعد وچ امینی دی پولیس حراست وچ موت ہو گئی سی۔ اس گھٹنا دے ورودھ وچ دیش چ کئی مہینے تک روس مجھارے ہوئے سی۔ ستا ورودھی سراں وی تیز ہوئیاں سن۔ حجاب نو لے کے پاس اس بل وچ حجاب نہ پاؤن تے مہیلاواں نو بھاری جرمانے تو علاوہ انہاں کاروباریاں نو وی سزا دین دی تجویز ہے جو حجاب نہ پہنن والیاں عورتاں دا سامان بیچ دے نے جاں ہور طرح دے سیواواں دیندے نے۔ پچھمی افریقی دیش کانا دے اوپرلی پوروی کھیتر دے وچ وپارک قافلے دیاں بساں تے اڻ پچھاتے بندوق دھاریاں دے ایک سموہ دی گولی باری دے وچ گھٹو گھٹ 9 لوکاں دی موت ہو گئی ہے تے کچھ لوک زخمی ہوئے نے۔ پسیگا ضلع دے مکھ کارجکاری زبیرو عبداللہی نے ویروار نو دیر رات میڈیا نو یہ جانکاری دیتی۔ عبداللہی نے کہا ہے کہ پیڑتا تے حملہ ادو کیتا گیا جدو وہ اچ پوروی کھیتر دے اشانت شہری بھائی چارے باکو تو گوانڈی برکینا فاسو دے ایک بازار کیندر وال جا رہے سن۔ انہوں نے دسیا کہ باکو تے آس پاس ہتھیار بند حملیاں دے کارن وپاری پولیس سرکھیا دے قافلے وچ سن۔ جدو اڻ پچھاتے بندوق دھاریاں نے پسیگا دے آس پاس بساں تے اچانک گولی باری کر دتی جس وچ 9 ویکتیاں دی موت ہو گئی تے ہور زخمی ہوئے نے۔ ادھیکاریاں نے کہا کہ سرکھیا سیواواں نے ترنت کاروائی کیتی تے سرکھیا نو سخت کر دتا ہے۔ حملہ آفران دی پال شروع کر دیتی گئی ہے۔ اجے تک کسی سموہ دے حملے دی ذمہ واری نہیں لگائی گئی۔ امریکی صوبے ٹیکساس دے سرحدی شہر ایگل دے پاس وچ گھٹو گھٹ 4000 پرواسی داخل ہو گئے نے جس مگرو گورنر گریگ ایبوٹ نو امریکہ میکسیکو سرحد تے حملے دی ستھتی دا اعلان کرنا پیا ہے۔ سماچار ایجنسی دی رپورٹ دے مطابق ریپبلیکن گورنر نے ایکس تے کہا کہ میں ادھکارت طور تے بائیڈن دی نیتیاں دے کارن ساڈی سرحد تے حملے دا اعلان کیتا ہے۔ آسٹریلیائی سرکار نے دیش تے کرونا وائرس مہاماری دے پربھاو دی جانچ دا اعلان کیتا ہے۔ پردھان منتری اینتھنی البانیز اتے صحت اتے بزرگ دیکھ بھال منتری مارک بٹلر نے ویروار نوں اس سمبندی جانچ دی شروعات کیتی۔ سرکار نے کہا کہ اس دے تحت جنوری 2020 تو صحت اتے ساشن تے کووڈ 19 دے پربھاو دی جانچ کیتی جاوے گی اتے اس لا دے گی کہ دیش بھوک وچ اس طرح دیاں مہاماری دے لئی کیویں تیار کر سکدا ہے۔ البنیز دے ایک سانجے بیان دے وچ بٹلر نو کہا ہے کہ اے جانچ سرکار اتے اس دے پربھاو نو دیکھے گی، صلاح دے گی کہ کی صحیح ہوئے گا اتے بھوک وچ کسی بھی ماڑی ستھتی تو آسٹریلیائی لوکاں نو بچاؤن لئی اسی کی کر سکتے ہاں۔ بھارت دے صوبے پنجاب دے مکھ منتری بھگوانت مان نے نیشنل ای ودھان ایپلیکیشن کانفرنس کم ورک شاپ دے ادگھاٹن کیتا ہے۔ اس دوران مکھ منتری مان نے کہا کہ ودھان سبھا دے وچ کی بولیا جاندا ہے، کس چیز تے چرچا جا بحث ہو رہی ہے اتے کیڑے بل لیاندے گئے نے جا کیڑا قانون بنایا گیا ہے، اس دا پوری دنیا نو پتا لگنا چاہیے جس دے لئی اسی نیشنل ای ودھان ایپلیکیشن لیا رہے ہاں۔ انہوں نے کہا کہ یہ ودھان سبھا بہت اتہاسک رہے گی۔ بھگوانت مان نے کہا کہ ودھان سبھا نو ڈیجیٹل کرن دے لئی دیش دا سب تو پہلا کام پنجاب تو ہی شروع ہویا ہے۔ انہوں نے کہا کہ پنجاب ہمیشہ نوے پروجیکٹاں نو سب تو جلدی لاگو کرے گا۔ انہوں نے کہا نیشنل ای ودھان ایپلیکیشن کانفرنس کم ورکشاپ بھی اس لڑی دا حصہ بن گئی ہے۔ انہوں نے کہا کہ ہن لوگ ٹی وی تے نربھر نہیں رہن گے، اس ایپلیکیشن دے نال ہر کوئی اپڈیٹ رہے گا۔ انہوں نے کہا کہ اسی پیپر لیس بجٹ بھی پیش کیتا ہے تے ہن پیپر لیس ودھان سبھا پیش کیتی ہے۔ مکھ منتری نے کہا کہ ودھان سبھا دا کاروبار ہن سارا ڈیجیٹل کیتا جاوے گا، 117 ممبراں دی ٹیم بھی ڈیجیٹل ہو گئی ہے۔ انہوں نے کہا کہ اس ایپلیکیشن دے ذریعے تسی اپنے سوال دا جواب کتے بھی بیٹھ کے لے سکدے ہو تے منتریاں تو سوال بھی پوچھ سکدے ہو۔ بھارت دے ریلوے بورڈ نے ریل حادثے دے وچ ملن والے معاوضے نو 10 گنا ودا دتا ہے۔ کیا گیا کہ ریل حادثے دے وچ کسے دی وی جیکر موت ہو جاندی ہے تاں اس دے وارثاں نو 50,000 روپے دی جگہ 5,00,000 روپے سہایتا راشی ملے گی۔ گمبھیر زخمی ویکتی نو 25,000 روپے دی بجائے 2,50,000 روپے دتے جان گے، نال ہی معمولی سٹ لگن تے 5,000 دی جگہ 50,000 روپے دا معاوضہ ملے گا۔ جے کر کسی ریل وچ اتوادی حملہ ڈکیتی جا کسی بھی طرح دا ہنسک حملہ ہوندا ہے تا انہاں دے پیڑتاں نوں وی معاوضہ دتا جاوے گا۔ ਰੇਲਵੇ ਬੋਰਡ ਨੇ 18 ਸਤੰਬਰ 2023 ਨੂੰ ਇੱਕ ਸਰਕੂਲਰ ਜਾਰੀ ਕਰਕੇ ਮੁਆਵਜ਼ਾ ਰਾਸ਼ੀ ਵਧਾਉਣ ਦੀ